ਸਾਡੇ ਤੇ ਕਿਰਪਾ ਕੀਤੀ ਹੈ। ਆਪਾਂ ਆਪਣੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਕੇ ਪਰਮਾਤਮਾ ਨੂੰ ਮਿਲਣ ਦਾ ਯਤਨ ਕਰਦੇ ਹਾਂ ਤੇ ਸਤਿਗੁਰ ਪਾਤਸ਼ਾਹ ਤੋਂ ਵੀ ਗੁਰਮੁਖਾ ਗੁਰਮੁਖ ਬਾਣ ਪਰਿਪੂਰਨ ਪਰਮਾਤਮਾ ਦੇ ਨਾਮ ਨਾਲ ਜੋੜੋ ਔਰ ਤੈਨੂੰ ਇੰਨਾ ਕੁਝ ਪ੍ਰਾਪਤ ਹੋਵੇਗਾ ਉਹਦੀ ਗਿਣਤੀ ਤੇ ਮਿਣਤੀ ਨਹੀਂ ਹੋ ਸਕਦੀ, ਕਿਉਂਕਿ ਇਸ ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਜੋ ਸੈਂਟਰ ਆਈਡੀਆ ਹੈ, ਨਿਚੋੜ ਹੈ, ਉਹ ਹੈ ਗੁਰਮੁਖ ਨਾਮ ਜਿਵੇਂ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿ ਨਾ ਜਾਈ। ਸਾਰਿਆਂ ਤੋਂ ਪਹਿਲੀ ਗੱਲ ਆਪਣਾ ਮੁੱਖ ਆਪਣਾ ਹਿਰਦਾ ਗੁਰੂ ਵਾਲੇ ਪਾਸੇ ਵੱਲ ਕਰ। ਗੁਰਮੁਖ ਨਹੀਂ ਪੈਂਦਾ ਹੈ ਦੋ ਘੜੇ ਹੋਣ, ਇਹ ਘੜਾ ਮੂਧਾ ਹੈ, ਦੂਜਾ ਸਿੱਧਾ ਰੱਖ ਦਿਓ, ਭਾਵੇਂ ਚਾਰ ਦਿਨ ਝੜੀ ਲੱਗੇ ਪਰ ਮੂਧੇ ਘੜੇ ਵਿੱਚ ਪਾਣੀ ਨਹੀਂ ਟਿਕਣਾ, ਮੂਧੇ ਘੜੇ ਵਿੱਚ ਪਾਣੀ ਨਹੀਂ ਪੈਣਾ। ਇਸ ਕਰਕੇ ਗੁਰੂ ਕੀ ਬਾਣੀ ਦੇ ਵਿੱਚ ਗੁਰਮੁਖ ਸ਼ਬਦ ਬੇਅੰਤ ਵੀਰਾ ਆਇਆ ਔਰ ਉਹਦਾ ਸਾਰਿਆਂ ਦਾ ਨਿਚੋੜ ਇਹ ਹੈ ਕਿ ਆਪਣਾ ਗੁਰਮੁਖਾ ਹਿਰਦਾ ਆਪਣਾ ਮੂੰਹ ਗੁਰੂ ਵਾਲੇ ਪਾਸੇ ਵੱਲ ਕਰ ਤੇ ਜੇ ਗੁਰੂ ਵਾਲੇ ਪਾਸੇ ਹੋ ਜਾਏਗਾ ਨਾ ਤੈਨੂੰ ਇੰਨਾ ਆਨੰਦ ਮਿਲੇਗਾ ਉਹਦੀ ਗਿਣਤੀ ਤੇ ਮਿਣਤੀ ਨਹੀਂ ਕੀਤੀ ਜਾ ਸਕਦੀ। ਇਸ ਪੱਖ ਨੂੰ ਜਿਹਨੇ ਸਤਿਗੁਰੂ ਪਾਤਸ਼ਾਹ ਖਲਾਸੇ ਦੇ ਸਹਿਜ ਸਾਨੂੰ ਸਮਝਾਉਂਦੇ ਨੇ ਸਮਝਣਾ ਯਤਨ ਕਰੀਏ ਤੇ ਇਕਾਗਰਤਾ ਵੀ ਉਪਰਾਲਾ ਕਰੀਏ। ਆਪਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ 'ਚ ਪੜ੍ਹਦੇ ਹਾਂ, ਸਾਵਧਾਨ ਅਕਾਗਰ ਚੀਤ ਬੀ ਅਟੈਂਟਿਵ ਕਿਉਂਕਿ ਚਿੱਤ ਤੇਰਾ ਦੇਸ਼ਾਂ ਤੇ ਪ੍ਰਦੇਸ਼ਾਂ ਵਿੱਚ ਦੌੜਦਾ ਹੈ ਤੇ ਜਿੰਨਾ ਚਿਰ ਅਕਾਗਰ ਨਾ ਹੋਇਆ ਤੂੰ ਕੰਸੈਂਟਰੇਟ ਨਾ ਹੋਇਓ ਉਹਨਾਂ ਚਿਰ ਬਾਤ ਨਹੀਂ ਬਣਨੀ। ਇਸ ਕਰਕੇ ਇਸ ਇਕਾਗਰਤਾ ਲਈ ਇੱਕੋ ਸਾਡਾ ਹਾੜਾ ਹੈ ਤਰਲਾ ਹੈ ਉਹ ਕੀ ਤਰੀਕਾ ਹੈ ਸਾਰੇ ਬੋਲੋ ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਦੇ ਰਾਮ ਕਲੀ ਮਹੱਲਾ
ਆਪਣੇ ਮਨ ਵਿੱਚ ਖਿਆਲ ਆਉਂਦਾ ਹੈ ਵੀ ਇਹ ਕਰੋੜਾਂ ਜਾਪ ਕਿਵੇਂ ਹੋਣਗੇ। ਗੁਰਮੁਖੋ ਵੱਖ ਵੱਖ ਤਰ੍ਹਾਂ ਦੇ ਮਨੁੱਖ ਵੱਖ ਵੱਖ ਦੇਵਤਿਆਂ ਨੂੰ ਰਝਾਉਣ ਦਾ ਯਤਨ ਕਰਦੇ ਤੇ ਉਹਨਾਂ ਦੇ ਨਾਮ ਦਾ ਅਭਿਆਸ ਕਰਦੇ ਹਨ ਜਿਨ੍ਹਾਂ ਦੇ ਮਨ ਵਿੱਚ ਵਿਦਿਆ ਦੀ ਪ੍ਰਾਪਤੀ ਦੀ ਭਾਵਨਾ ਹੈ ਉਹ ਸਰਸਵਤੀ ਦੀ ਆਰਾਧਨਾ ਕਰਦੇ ਹਨ। ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਮਾਇਆ ਦੀ ਲਾਲਸਾ ਹੈ ਉਹ ਕਬੀਰ ਦਾ ਜਾਪ ਕਰਦੇ ਹਨ। ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਇਹ ਭਾਵਨਾ ਕਿ ਮੈਂ ਬਲੀ ਹੋਵਾਂ ਤਗੜਾ ਹੋਵਾਂ ਦੂਜਿਆਂ ਨੂੰ ਢਾਹ ਲਵਾਂ ਮੇਰੇ ਵਿੱਚ ਸਰੀਰਕ ਬਲ ਹੋਵੇ ਉਹ ਹਨੂੰਮਾਨ ਜੀ ਦੀ ਆਰਾਧਨਾ ਕਰਦੇ ਨੇ। ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਗੁਰਮੁਖਾ ਇਹਨਾਂ ਵੱਖ ਵੱਖ ਸੀਮਤ ਸ਼ਕਤੀਆਂ ਨੂੰ ਛੱਡ ਕੇ ਕੇਵਲ ਤੇ ਕੇਵਲ ਇੱਕ ਦਾ ਜਾਪ ਕਰਨਾ ਕਰ। ਇੱਥੇ ਜਾਪ ਤੋਂ ਮੇਰੇ ਦਿਮਾਗ ਵਿੱਚ ਗੱਲ ਆ ਗਈ ਕਲਗੀਧਰ ਪਾਤਸ਼ਾਹ ਨੇ ਸਾਨੂੰ ਜਾਪ ਸਾਹਿਬ ਦੀ ਬਾਣੀ ਬਖਸ਼ੀ ਹੈ ਔਰ ਨਿਤਨੇਮ ਦੇ ਵਿੱਚ ਜਪਜੀ ਤੋਂ ਬਾਅਦ ਆਪਾਂ ਜਾਪ ਸਾਹਿਬ ਦਾ ਪਾਠ ਕਰਦੇ ਹਾਂ ਸੁਣਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਰਹਿਮਤ ਦੇ ਪਾਤਰ ਪੰਜ ਪਿਆਰੇ ਸਬਾਨ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ ਉਦੋਂ ਦੂਸਰੇ ਨੰਬਰ ਤੇ ਜਾਪ ਸਾਹਿਬ ਦਾ ਪਾਠ ਕਰਦੇ ਹਨ ਔਰ ਮੇਰੀ ਜਾਤੀ ਅਨੁਭਵ ਦੇ ਮੁਤਾਬਕ ਜਿੰਨੇ ਜਾਪ ਸਿੰਘ ਪਰਮਾਤਮਾ ਦੇ ਨਾਮ ਨੇ ਇੰਨੇ ਕਿਤੇ ਨਹੀਂ ਸਾਢੇ 700 ਤੋਂ ਵੱਧ ਪਰਮਾਤਮਾ ਦੇ ਨਾਮ ਦਾ ਇਹਦੇ ਵਿੱਚ ਜ਼ਿਕਰ ਹੈ। ਮੈਂ ਇਹ ਕਹਿ ਸਕਦਾ ਵੀ ਇਹ ਰੋਲ ਅਮਰ ਦੀਆਂ ਘੁੱਟਾਂ ਹਨ ਤੇ ਜਾਪ ਕਿਹਦਾ ਚੱਕਰ ਚੇਨ ਅਰ ਬਰਨ ਜਾਤ ਇਹ ਆਪਾਂ ਕਹਾਂਗੇ ਵੀ ਭਾਈ ਸਾਹਿਬ ਇਹ ਗੁਰਦੇਵ ਨੇ ਮੰਗਲ ਚ ਕਿਉਂ ਉਚਾਰਿਆ। ਇਹਦਾ ਕਾਰਨ ਇਹ ਹੈ ਬਹੁਤ ਸਾਰੇ ਭੈਣਾਂ ਤੇ ਵੀਰਾਂ ਨੂੰ ਆਮ ਵੇਖੀਦਾ ਉਹ ਜਾਪ ਕਰਦੇ ਨੇ ਬੜੀ ਚੰਗੀ ਗੱਲ ਲੇਕਿਨ ਜਾਪ ਕਰਦੇ ਸਮੇਂ ਆਪਣੇ ਸਾਹਮਣੇ ਕਿਸੇ ਵਿਅਕਤੀ ਦੀ ਫੋਟੋ ਰੱਖ ਕੇ ਉਹਦਾ ਧਿਆਨ ਕਰਦੇ ਨੇ ਬਹੁਤ ਸਾਰੇ ਨੂੰ ਵੇਖਿਆ ਤੇ ਗੁਰਮੁਖੋ ਸਾਡੇ ਗੁਰੂ ਨੇ ਸਾਨੂੰ ਦੇਹ ਨਾਲੋਂ ਕਿਉਂ ਤੋੜਿਆ ਸਾਡੀ ਦੇਹ ਸਰੀਰੀ ਨਹੀਂ ਤੇ ਟਿਕਦੀ ਨਹੀਂ ਸਾਡਾ ਬਾਲਪਨ ਜਵਾਨੀ ਨੇ ਖਾ ਲਿਆ ਜਵਾਨੀ ਨੂੰ ਬੁਢੇਪੇ ਨੇ ਖਾ ਲਿਆ ਬੁਢੇਪੇ ਨੂੰ ਮੌਤ ਨੇ ਖਾ ਲਿਆ ਤੇ ਜਿਹੜਾ ਸਰੀਰ ਖੁਦ ਸਟੇਬਲ ਨਹੀਂ ਉਹ ਸਾਨੂੰ ਸਟੇਬਲ ਕਿਵੇਂ ਕਰੇਗਾ। ਤੋ ਕਲਗੀਧਰ ਪਾਤਸ਼ਾਹ ਮੇਰੇ ਮਾਲਕ ਨੇ ਜਾਪ ਸਾਹਿਬ ਦੇ ਆਰੰਭ ਵਿੱਚ ਸਾਨੂੰ ਹਦਾਇਤ ਕੀ ਤੇ ਹੁਕਮ ਕੀਤਾ ਹੈ ਗੁਰਮੁਖਾ ਜਾਪ ਕਰਿਆ ਕਰ ਪਰ ਕਿਹਦਾ ਕਰ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹੀਂ ਜੇ ਗੁਰੂ ਦੀ ਕਿਤੇ ਹਰ ਗੱਲ ਨੂੰ ਗੁਰਮੁਖੋ ਕਾਗਰ ਚੇਤ ਇਕੱਲੇ ਹੋ ਕੇ ਵਿਚਾਰਿਆ ਕਰੋ ਨਾ ਤੇ ਮੇਰੇ ਖਿਆਲ ਦੇ ਮੁਤਾਬਕ ਅਸੀਂ ਇੱਕ ਨੁਕਤੇ ਦੀ ਵਿਚਾਰ ਕਰਦਿਆਂ ਆਪਣੇ ਆਪ ਨੂੰ ਭੁੱਲ ਜਾਵਾਂਗੇ ਵੀ ਗੁਰੂ ਪਾਤਸ਼ਾਹ ਮਹਾਰਾਜ ਦੀ ਰਹਿਮਤ ਇੰਨੀ ਅਗਾਧ ਹੈ। ਜਾਤ ਆਖਿਆ ਗੁਰਦੇਵ ਨੇ ਕਿਉਂ ਬੜਾ ਦੁੱਖ ਹੁੰਦਾ ਮਨ ਨੂੰ ਸਤਿਗੁਰੂ ਪਾਤਸ਼ਾਹ ਨੇ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਅੰਕਿਤ ਕੀਤੀ ਹੈ ਆਪ ਆਪਾਂ ਭਗਤਾਂ ਨੂੰ ਵੰਡੀ ਜਾਂਦੇ ਹਾਂ। ਜੱਟ ਭਰਾ ਕਹਿੰਦੇ ਵੀ ਬਾਬੇ ਧੰਨੇ ਦੇ ਨਾਂ 'ਤੇ ਗੁਰਦੁਆਰਾ ਬਣਾਉਣਾ। ਸਾਡੇ ਜਿਹੜੇ ਹੋਰ ਛੇਵੇਂ ਵੀਰ ਨੇ ਉਹ ਕਹਿੰਦੇ ਵੀ ਬਾਬਾ ਨਾਮਦੇਵ ਸ੍ਰੇਸ਼ਠ ਨੇ। ਮੈਂ ਨਿਮਰਤਾ ਸਾਹਿਬ ਸਾਰਿਆਂ ਨੂੰ ਬੇਨਤੀ ਕਰਾਂ, ਗੁਰਮੁਖੋ ਸਾਰੇ ਜਿਹੜੇ ਭਗਤ ਨੇ ਇਹ ਪੂਜਣ ਯੋਗ ਨੇ, ਕੋਈ ਭਗਤ ਛੋਟਾ ਨਹੀਂ, ਸਾਰੇ ਸ਼੍ਰੋਮਣੀ ਨੇ, ਸਾਰੇ ਪੂਜਣ ਯੋਗ ਨੇ। ਅਤੇ ਸਤਿਗੁਰੂ ਪਾਤਸ਼ਾਹ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ, ਆਪਾਂ ਮੰਡੀਆਂ ਪਾਈ ਜਾਂਦੇ ਹਾਂ। ਗੁਰੂ ਜੋੜਦਾ, ਗੁਰੂ ਤੋੜਦਾ ਨਹੀਂ। ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦਿੱਤੀ, ਵੱਖ ਵੱਖ ਜਾਤਾਂ ਦੇ ਉਹ ਪੰਜ ਪਿਆਰੇ ਸਾਹਿਬਾਨ ਸਨ। ਅਤੇ ਕਲਗੀਧਰ ਬਾਪੂ ਨੇ ਇਹ ਨਹੀਂ ਆਖਿਆ ਵੀ ਇਹ ਵੱਡਾ ਅਤੇ ਛੋਟਾ ਹੈ, ਸਾਰੇ ਦੇ ਸਾਰੇ ਪੂਜਣ ਯੋਗ ਨੇ, ਪੰਜ ਪਿਆਰੇ ਉਹਨਾਂ ਨੂੰ ਆਖਿਆ। ਇਸ ਕਰਕੇ ਇਸ ਗੁਰਦੇਵ ਨੇ ਮੰਗਲ ਵਿੱਚ ਕਿਹਾ ਵੀ ਗੁਰਮੁਖਾ ਪਰਮਾਤਮਾ ਦੀ ਕੋਈ ਜਾਤ ਨਹੀਂ, ਪਾਤ ਤੋਂ ਪਾਵਨ ਦਾ ਉਪਗੋਤ। ਅੱਜ ਦੇ ਜ਼ਮਾਨੇ 'ਚ ਉਪਗੋਤ ਇੰਨੀ ਜ਼ਬਰਦਸਤ ਹਾਵੀ ਹੋ ਗਈ ਸਾਡੇ ਉੱਪਰ ਕਿ ਆਪਾਂ ਉਪਗੋਤ ਨੂੰ ਪਹਿਲ ਦਿੰਦੇ ਹਾਂ ਅਤੇ ਗੁਰੂ ਨੂੰ ਬਾਈਪਾਸ ਆਪਾਂ ਪਾਸੇ ਕਰ ਦਿੱਤਾ ਹੈ। ਆ ਵਿਆਹ ਹੁੰਦਾ ਨਾ, ਅਤੇ ਲੋਕ ਵਿਆਹ ਦੇ ਕਾਰਡ ਛਾਪਦੇ ਨੇ, ਕਈਆਂ ਦੇ ਨਾਮ ਪੜ੍ਹੀਦੇ ਨੇ, ਉੱਥੇ ਲਿਖਿਆ ਹੁੰਦਾ ਰਵਿੰਦਰ ਗਿੱਲ, ਰਵਿੰਦਰ ਭੁੱਲਰ, ਨਾ ਕੌਰ ਲੱਭਦਾ ਅਤੇ ਨਾ ਸਿੰਘ ਲੱਭਦਾ। ਹੁਣ ਇਹ ਨਹੀਂ ਪਤਾ ਚੱਲਦਾ ਵੀ ਪਹਿਲੀ ਗੁੱਡੀ ਹੈ ਕਿ ਪਹਿਲਾ ਮੁੰਡਾ ਹੈ। ਹੱਸਣਾ ਨਹੀਂ, ਚੱਠਣਾ ਮੇਰੀ ਗੱਲ ਨੂੰ। ਕਲਗੀਧਰ ਬਾਪੂ ਨੇ ਆਪਣਾ ਬਾਪੂ ਸ਼ਹੀਦ ਕਰਾ ਕੇ, ਆਪਣੀ ਮਾਂ ਨੂੰ ਕੁਰਬਾਨ ਕਰਕੇ, ਆਪਣੇ ਪੁੱਤਰਾਂ ਨੂੰ ਕੁਰਬਾਨ ਕਰਕੇ ਸਾਨੂੰ ਸ਼ੇਰ 'ਤੇ ਕਬਰ ਬਣਾਇਆ। ਸਾਨੂੰ ਗੁਰੂ ਦੀ ਉਹ ਵੀ ਗੱਲ ਪ੍ਰਵਾਨੀ, ਸਿੰਘ ਦਾ ਭਾਵ ਸ਼ੇਰ ਅਤੇ ਕੌਰ ਦਾ ਭਾਵ ਹੁੰਦਾ ਰਾਜ ਕੁਮਾਰ। ਕੌਰ ਕਹਿੰਦੇ ਰਾਜੇ ਦੇ ਪੁੱਤਰ ਨੂੰ। ਅੱਜ ਅਸੀਂ ਆਪਣੇ ਨਾਵਾਂ ਦੇ ਵਿੱਚੋਂ ਕੌਰ ਵੀ ਉਡਾ ਦਿੱਤਾ ਹੈ, ਆਪਾਂ ਸਿੰਘ ਵੀ ਉਡਾ ਦਿੱਤਾ ਹੈ, ਵੱਖ ਵੱਖ ਆਪਾਂ ਗੋਤਾਂ ਦੇ ਨਾਲ ਜੁੜੀ ਜਾਂਦੇ ਹਾਂ। ਉਸ ਬਾਜਾਂ ਵਾਲੇ ਦੇ ਚਰਨਾਂ ਦਾ ਵਾਸਤਾ ਪਾ ਕੇ ਬੇਨਤੀ ਕਰਦਾ, ਆਪਾਂ ਗੁਰੂ ਗੋਬਿੰਦ ਸਿੰਘ ਦੇ ਅਤੇ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਛੱਡੀਏ ਨਾ, ਆਪਾਂ ਗੁਰੂ ਵਾਲੇ ਪਾਸੇ ਤੋਂ ਮੂੰਹ ਮੋੜ ਲਿਆ। ਗੁਰੂ ਦਾ ਕੁਝ ਨਹੀਂ ਵਿਗੜਨਾ, ਪਰ ਜੇ ਗੁਰੂ ਨੇ ਸਾਡੇ ਪੱਤੋਂ ਮੂੰਹ ਮੋੜ ਲਿਆ ਤਾਂ ਸਾਡਾ ਰਹਿਣਾ ਕੱਖ ਨਹੀਂ। ਮੈਨੂੰ ਗੁਰੂ ਦੀ ਆਲੀ ਹੁੰਦੀ ਕਿ ਮੈਂ ਪੇਂਡੂ, ਮੈਂ ਸਿੱਧੀ ਗੱਲ ਕਹਿੰਦਾ, ਆਪਾਂ ਗੁਰੂ ਵਾਲੇ ਪਾਸੇ ਤੋਂ ਕੰਧ ਕਰ ਲਈ, ਗੁਰੂ ਦਾ ਕੁਝ ਨਹੀਂ ਵਿਗੜਨਾ, ਪਰ ਜੇ ਗੁਰੂ ਨੇ ਸਾਡੇ ਤੋਂ ਉਹਨੂੰ ਪਾਸੇ ਕਰ ਲਿਆ ਸਾਡਾ ਕੱਖ ਨਹੀਂ ਜੇ ਰਹਿਣਾ। ਇੱਥੇ ਮੈਨੂੰ ਇੱਕ ਇਤਿਹਾਸ ਦੀ ਘਟਨਾ ਚੇਤੇ ਆ ਗਈ, ਤੁਸੀਂ ਕਲਗੀਧਰ ਚਮਤਕਾਰ ਵਿੱਚ ਕਿਤੇ ਪੜ੍ਹ ਕੇ ਵੇਖ ਲੈਣੀ, ਦੂਜਾ ਭਾਗ ਉਤਰਾਰਧ ਭਾਈ ਵੀਰ ਸਿੰਘ ਦੀ ਲਿਖਤ, ਉਹਦਾ ਸਿਰਲੇਖ ਹੈ ਨੀਲੇ ਨੂੰ ਆਣ। ਕਵਿਤਾ 'ਚ ਭਾਈ ਵੀਰ ਸਿੰਘ ਨੇ ਲਿਖਿਆ, ਕਲਗੀਧਰ ਬਾਪੂ ਕਹਿੰਦਾ ਭੱਜੇ 'ਤੇ ਭੱਜੇ ਜਾਂਦੇ 'ਤੇ ਵਾਰ ਨਹੀਂ ਕਰੀਦਾ, ਨਿਥੇ 'ਤੇ ਵਾਰ ਨਹੀਂ ਕਰੀਦਾ, ਬੀਬੀ 'ਤੇ ਬੱਚੇ 'ਤੇ ਵਾਰ ਨਹੀਂ ਕਰੀਦਾ। ਜਦੋਂ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਨੂੰ ਜਾਂਦੀਆਂ, ਤਿਰੰਗੜ ਲੋਕ ਉਹ ਸੰਗਤਾਂ ਨੂੰ ਲੁੱਟ ਲੈਂਦੇ ਸਨ, ਕੁਝ ਸਮਾਂ ਅਡੀਕਿਆ ਵੀ ਸ਼ਾਇਦ ਹਟ ਜਾਣ, ਨਹੀਂ ਹਟੇ। ਅਤੇ ਕਲਗੀਧਰ ਬਾਪੂ ਉਹਨਾਂ ਨੂੰ ਨਾਲ ਲੈ ਕੇ ਚੱਲ ਪਏ, ਅਤੇ ਨਾਲ ਪਾਤਸ਼ਾਹ ਨੇ ਹਦਾਇਤ ਕੀਤੀ ਵੀ ਗੁਰਮੁਖੋ ਜਿਹੜੀ ਗੱਲ ਮੈਂ ਕਹੀ ਹੈ ਨਾ, ਭੱਜੇ ਜਾਂਦੇ 'ਤੇ ਵਾਰ ਨਹੀਂ ਜੇ ਕਰਨਾ। ਉੱਥੇ ਭਾਈ ਵੀਰ ਸਿੰਘ ਜੀ ਲਿਖਦੇ ਨੇ, ਸਿੰਘਾਂ ਦਾ ਜ਼ੋਰ ਪੈ ਗਿਆ, ਰੰਗੜ ਅੱਗੇ ਲੱਗ ਕੇ ਦੌੜ ਪਏ, ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਲੈ ਲਿਆ ਆਪਣਾ ਕੰਮ ਹੋ ਗਿਆ ਚੰਗੀਏ। ਅਤੇ ਸਾਡੇ ਵਰਗੇ ਢਿੱਲੇ ਕਹਿਣ ਲੱਗੇ ਜੀ ਇਹਨੂੰ ਘਰੀ ਛੱਡ ਕੇ ਆਉਣਾ, ਪਤਾ ਲੱਗੇ ਵੀ ਸਿੰਘਾਂ ਦਾ ਮੁਕਾਬਲਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਲੈ ਲਿਆ ਆਪਾਂ ਅਨੰਦਪੁਰ ਸਾਹਿਬ ਨੂੰ ਚੱਲੀਏ। ਨੀਲਾ ਮੁੜ ਪਿਆ, ਸਿੰਘਾਂ ਨੂੰ ਭਾਡਣਾ ਪੈ ਗਈਆਂ। ਕਿਉਂ? ਗੁਰੂ ਨੇ ਘੋੜਾ ਪਾਸੇ ਕਰ ਲਿਆ ਅਤੇ ਭਾਡਣਾ ਪੈ ਗਈਆਂ। ਜਿੰਨਾ ਚਿਰ ਗੁਰੂ ਦਾ ਹੁਕਮ ਮੰਨਿਆ ਉਹਨਾਂ ਚਿਰ ਚੜ੍ਹਦੀ ਕਲਾ। ਇਹਦੇ ਵਿੱਚ ਇੱਕ ਹੋਰ ਮੈਨੂੰ ਬੜੀ ਕੀਮਤੀ ਗੱਲ ਲੱਭੀ ਹੈ, ਜਦੋਂ ਭਾਜੜ ਪੈ ਗਈ ਨਾ ਤੇ ਸਿੰਘਾਂ ਨੂੰ ਚੇਤੇ ਆਇਆ ਵੀ ਅਸੀਂ ਗੁਰੂ ਕਾ ਬਚਨ ਗੋੜਿਆ। ਉੱਥੇ ਭਾਈ ਸਿੰਘ ਜੀ ਲਿਖਦੇ ਨੇ ਵੀ ਉਹਨਾਂ ਘੋੜੇ ਦੇ ਅੱਗੇ ਲਕੀਰ ਕਾ ਪਾ ਕੇ ਆਖਿਆ ਮੇਲਿਆ ਤੈਨੂੰ ਗੁਰੂ ਦੀ ਸਹੁੰ ਜੇ ਅੱਗੇ ਲੰਘੋ ਤੇ। ਉੱਥੇ ਲਿਖਿਆ ਵੀ ਨੀਲੇ ਨੇ ਪੈਰ ਗੱਡ ਲੈ ਤੇ ਮੈਨੂੰ ਗੁਰੂ ਦੀ ਸਹੁੰ ਪਾਈ ਹੈ, ਮੈਂ ਅਵਗਿਆ ਨਾ ਕਰਾਂ। ਆਪਾਂ 15 ਰੁਪਈਆ ਮੇਰੇ 1600 ਖਾ ਜਾਂਦੇ ਵੀ 15 ਰੁਪਈਏ ਮੇਰੀ ਜੇਬ 'ਚ ਆ ਜਾਣ। ਸਾਡੇ ਨਾਲ ਉਹ ਨੀਲਾ ਘੋੜਾ ਚੰਗਾ ਜਿਹੜਾ ਗੁਰੂ ਦਾ ਭੈ ਰੱਖਦਾ ਹੈ। ਅਸੀਂ ਗੁਰੂ ਕੇ ਸਿੱਖ ਹੋ ਕੇ ਵੀ ਗੁਰੂ ਕਾ ਭੈ ਨਹੀਂ ਰੱਖਦੇ। ਹਜ਼ੂਰ ਕਹਿੰਦੇ ਉਹਦਾ ਜਾਪ ਕਰ ਚੱਕਰ ਚੇਨ ਅਰ ਬਰਨ ਜਾਤ ਚੇਨ ਦਾ ਭਾਵਨ ਦਾ ਮੁਹਾਂਦਰਾ ਓਡਾ ਗੁਰਮੁਖ ਉਹਦਾ ਮੇਰੇ ਭਰਾ ਵਰਗਾ ਹੈ, ਉਹ ਮੇਰੇ ਪਿਤਾ ਜੀ ਵਰਗਾ। ਇਹਨੂੰ ਕਹਿੰਦੇ ਚੇਨ ਮੁਹਾਂਦਰਾ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਲਹਿੰਜੇ ਰੂਪ ਰੰਗ ਅਰ ਰੇਖ ਭੇ ਕੂ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਭਜੇ। ਅਮਤੋਲ ਤੋਂ ਭਾਵ ਹੁੰਦਾ ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਅਮਿਤ ਉਹ ਅਮਿਤ ਕਹਿੰਦੇ ਨੇ ਮਿਣਤੀ ਤੋਂ ਰਹਿਤ, ਅਬੋ ਤੋਲ ਤੋਂ ਭਾਵ ਹੁੰਦਾ ਬਲ। ਆਪਾਂ ਕਹਿੰਦੇ 5 ਹੋਰਸ ਪਾਵਰ, ਇੰਨੇ ਹੋਰਸ ਪਾਵਰ। ਅਮਤੋਲ ਦਾ ਭਾਵ ਹੈ ਕਿ ਉਹਦੀ ਪਾਵਰ ਨੂੰ ਮਿਲਿਆ ਨਹੀਂ ਜਾ ਸਕਦਾ। ਉਸ ਵਹਿਗੁਰੂ ਦਾ ਜਾਪ ਕਰਨਾ ਕਰ ਮੇਰੇ ਪਾਤਸ਼ਾਹ। ਕਹਿੰਦੇ ਨੇ ਕਈ ਲੋਕ ਕਰੋੜਾਂ ਤਰ੍ਹਾਂ ਦਾ ਜਾਪ ਕਈ ਤਰ੍ਹਾਂ ਦੇ ਆਪਣੇ ਸਰੀਰ ਨੂੰ ਕਹਿ ਦਿੰਦੇ ਨੇ। ਰਾਜਸੀ ਤਪ, ਸਾਦਕੀ ਤਪਸ ਤਪ, ਤਾਮਸੀ ਤਪ, ਔਰ ਇਸੇ ਤਰ੍ਹਾਂ ਫਲਾਣੇ ਮਹਾਤਮਾ ਇਸ ਥਾਂ 'ਤੇ 50 ਸਾਲ ਭਾਈ ਸਾਹਿਬ ਰੁਕੇ। ਕਹਿੰਦੇ ਇਸ ਪ੍ਰਕਾਰ ਕਰੋੜਾਂ ਤਰ੍ਹਾਂ ਦੇ ਜਾਪ, ਕਰੋੜਾਂ ਤਰ੍ਹਾਂ ਦੇ ਤਾਪ, ਕਰੋੜਾਂ ਤਰ੍ਹਾਂ ਦਾ ਟਕਾ ਇਤਿਹਾਸਕ
ਸਿੱਧ ਸੁਰ ਗਿਆਨ
ਰਿਤ ਦਾ ਗੁਰਮੁਖੋ ਮਹਾਂਪੁਰਸ਼ਾਂ ਨੇ ਸਾਨੂੰ ਅਰਥ ਪੜ੍ਹਾਇਆ ਹੈ। ਆਨ ਵਿੱਚ ਬਰਕਤ, ਜਿਵੇਂ ਆਪਾਂ ਘਰਾਂ ਵਿੱਚ ਕਈ ਵਾਰ ਗੁਰਮੁਖ ਘਰਾਂ ਜਾਂ ਬਾਹਰ ਕਿਤੇ ਲੰਗਰ ਕਰਦੇ ਹਾਂ ਨਾ, ਅਤੇ ਆਪ ਅਰਦਾਸ ਕਰਦੇ ਹਾਂ ਪਾਤਸ਼ਾਹ ਗੁਰੂ ਕੀ ਸੰਗਤ ਵਾਸਤੇ ਲੰਗਰ ਤਿਆਰ ਕੀਤਾ ਅਤੇ ਬਾਜਾਂ ਵਾਲਿਆ ਬਾਪੂ ਬਰਕਤਾਂ ਪਾਈ, ਅਤੇ ਆਪਾਂ ਮੁੜ ਕੇ ਕਈ ਵਾਰ ਕਹਿੰਦੇ ਵੀ ਭਾਈ ਸਾਹਿਬ ਲੰਗਰ ਬਣਾਇਆ ਤਾਂ ਗਿਣਤੀ ਮਿਲਤੀ ਦਾ ਸੀ, ਪਰ ਗੁਰੂ ਨੇ ਕਿਰਪਾ ਕੀਤੀ ਬੇਅੰਤ ਸੰਗਤਾਂ ਆਈਆਂ ਪਰ ਲੰਗਰ ਮੁੱਕਾ ਨਹੀਂ। ਉਹਨੂੰ ਕਹਿੰਦੀ ਰਿੱਧ, ਇਹਦੇ ਅੱਖਰੀ ਅਰਥ ਨੇ ਅੰਨ ਦੀ ਅਤੋਰਤਾ। ਸਿੱਧ ਬੁੱਧ ਤੋਂ ਭਾਵ ਆਤਮ ਵਿਸ਼ਾਣੀ ਬੁੱਧੀ, ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਅਨੈਲਿਸਿਸ ਕਰਨਾ, ਵਤਰੇਕ ਕਰਨਾ, ਸੰਸਕ੍ਰਿਤ ਵਤਰੇਕ, ਅੰਗਰੇਜ਼ੀ ਵਿੱਚ ਅਨੈਲਿਸਿਸ, ਭਾਵ ਚੰਗੇ ਅਤੇ ਮਾੜੇ ਦਾ ਨਿਰਣਾ ਕਰਨਾ ਵੀ ਇਹ ਕੰਮ ਚੰਗਾ ਹੈ ਇਹ ਕਰਨਾ, ਆਹ ਮਾੜਾ ਇਹਨੂੰ ਤਿਆਗਣਾ। ਸਿੱਧ ਤੋਂ ਭਾਵ ਜਿਹੜਾ ਵੀ ਬਚਨ ਕਹਿਣਾ ਉਹ ਪੂਰਾ ਹੋ ਜਾਣਾ। ਸਾਨੂੰ ਪੰਚਮ ਪਾਤਸ਼ਾਹ ਮੇਰੀ ਮਾਲਕ ਨੇ ਸਮਝਾਇਆ ਗੁਰਮੁਖਾ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਤੈਨੂੰ ਖੇਚਲ ਕਰਨ ਦੀ ਲੋੜ ਨਹੀਂ, ਆਟੋਮੈਟਿਕਲੀ ਸਾਰਾ ਕੁਝ ਪ੍ਰਾਪਤ ਹੋ ਜਾਏਗਾ। ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਪਰਮਾਤਮਾ ਦੇ ਸਿਮਰਨ ਕਰਕੇ ਸਾਰਾ ਕੁਝ ਮਿਲੇਗਾ। ਸੁਰ ਗਿਆਨ ਦੇਵਤੇ ਪਦਵੀ ਨੂੰ ਪ੍ਰਾਪਤ ਹੋ ਜਾਣਾ, ਅਸਵਾ ਦੈਵ ਗਿਆਨ ਆਦਿ ਹੋ ਜਾਣਾ। ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਲੋਕ ਆਪਣੇ ਲਿਬਾਸ ਪਾਉਂਦੇ ਹਨ, ਕਈ ਤਰ੍ਹਾਂ ਦਾ ਰੂਪ ਬਣਾਉਂਦੇ ਨੇ। ਤੁਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਦੇ ਵਿੱਚੋਂ ਇੱਕ ਸਾਖੀ ਪੜ੍ਹਦੇ, ਉਹਦਾ ਸਿਰਲੇਖ ਹੈ 6 ਸੁਹਾਗਣ, ਬਹੁਤ ਮਸ਼ਹੂਰ ਸਾਖੀ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਵਿੱਚ। ਸਤਿਗੁਰੂ ਪਾਤਸ਼ਾਹ ਉੱਥੇ ਗਏ, ਇਹ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਅਤੇ ਅੱਜ ਵੀ ਹੈ। ਧਰਮ ਦੇ ਨਾਂ 'ਤੇ ਆਪਾਂ ਪ੍ਰਦਰਸ਼ਨ ਬੜਾ ਕਰਦੇ, ਝੂਠਾ ਪ੍ਰਦਰਸ਼ਨ, ਲੋਕਾਂ ਵਿੱਚ ਵਿਖਾਲਾ। ਉਹ 6 ਸੁਹਾਗਣ ਨੇ ਲੋਕਾਂ 'ਚ ਪ੍ਰਾਪੇਗੰਡਾ ਕੀਤਾ ਸੀ ਅਤੇ ਪੁੰਨਿਆਂ ਦੀ ਰਾਤ ਨੂੰ ਉਹ ਬੰਦਾ ਸਮਰਦ ਉਹ ਚੂੜੀਆਂ ਪਾ ਕੇ ਰੱਖਦਾ ਆਪਣੇ, ਜਿਵੇਂ ਬੀਬੀਆਂ ਦਾ ਪਰਾਵਾ ਹੁੰਦਾ ਸਿਰ 'ਤੇ ਚੁੰਨੀ ਲੈਣੀ, ਬੀਬੀਆਂ ਵਾਲਾ ਪਰਾਵਾ ਕਰਨਾ। ਅਤੇ ਲੋਕਾਂ 'ਚ ਉਹਨੇ ਇਹ ਪ੍ਰਚਾਰ ਕੀਤਾ ਸੀ ਵੀ ਪੁੰਨਿਆਂ ਵਾਲੀ ਰਾਤ ਨੂੰ ਭਗਵਾਨ ਮੈਨੂੰ ਆ ਕੇ ਇੱਥੇ ਮਿਲਦਾ, ਮੈਂ ਉਹਦੀ ਪਤਨੀ ਹਾਂ, ਔਰ ਉਹਦਾ ਨਾਮ 6 ਸੁਹਾਗਣ ਪੈ ਗਿਆ। ਸਤਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਵੇਖ ਰੱਬ ਦੇ ਰੰਗ, ਧਰਮ ਦੇ ਨਾਂ ਤੇ ਵੀ ਝੂਠ ਬੋਲਿਆ ਜਾ ਰਿਹਾ ਹੈ। ਇਹਦੇ ਨਾਲ ਇੱਕ ਹੋਰ ਨੁਕਤਾ, ਜੇ ਗੁਰੂ ਸਾਡੇ ਪਰਦੇ ਢਕਦਾ ਪਰ ਆਪਾਂ ਗੁਰੂ ਦਾ ਧੰਨਵਾਦ ਨਹੀਂ ਕਰਦੇ, ਗੁਰੂ ਸਾਡੇ ਪੈਰ ਪੈਰ ਤੇ ਪਰਦੇ ਢਕਦਾ ਹੈ। ਮਰਦਾਨਾ ਕਹਿਣ ਲੱਗਾ ਪਾਤਸ਼ਾਹ ਵੀ ਚਲੋ, ਸਿਨੇਹ ਭੇਜਿਆ ਭਾਈ ਤੈਨੂੰ ਸਤਿਗੁਰੂ ਨਾਨਕ ਪਾਤਸ਼ਾਹ ਮਿਲਣ ਚਾਹੁੰਦੇ ਨੇ। ਕਹਿੰਦੇ ਜੀ ਅੱਜ ਮੇਰੇ ਕੋਈ ਟਾਈਮ ਨਹੀਂ, ਅੱਜ ਤਾਂ ਮੈਂ ਪਰਮਾਤਮਾ ਨੂੰ ਮਿਲਣਾ। ਤੇ ਭਾਈ ਮਰਦਾਨਾ ਬੜਾ ਬੇਪਰਵਾਹ ਸੀ, ਕਹਿਣ ਲੱਗਾ ਕਿਹੜੇ ਰੱਬ ਨੂੰ ਮਿਲਣਾ, ਰੱਬ ਤਾਂ ਤੇਰੇ ਸਾਹਮਣੇ ਆਇਆ, ਤੂੰ ਰੱਬ ਵਾਸਤੇ ਅੱਗੋਂ ਤੰਬੂ ਬੰਦ ਕੀਤਾ, ਕਿਹੜੇ ਰੱਬ ਦੀ ਗੱਲ ਕਰਨਾ। ਹੋਇਆ ਕਿ ਹਨੇਰੀ ਚੱਲੀ, ਜਿਹੜਾ ਉਹ ਤੰਬੂ ਸੀ ਨਾ, ਤੰਬੂ ਪੁੱਟਿਆ ਗਿਆ ਤੇ ਕੀ ਵੇਖਿਆ ਵੀ ਧਾਰਮਿਕ ਬੰਦਾ ਕੁਕਰਮ ਕਰਦਾ ਖੋਟਾ ਕਰਮ, ਉਹ ਆਪਾਂ ਬੋਲ ਨਹੀਂ ਸਕਦੇ ਸਟੇਜ ਤੇ। ਕਹਿੰਦਾ ਕੁਝ ਹੋਰ ਹੈ, ਕਮਾਉਂਦਾ ਕੁਝ ਹੋਰ ਹੈ, ਜਿਹੜੇ ਮੱਥਾ ਟੇਕਣ ਵਾਸਤੇ ਗਏ ਸਨ ਉਹਨਾਂ ਸੋਟੇ ਮਾਰ ਮਾਰ ਕੇ ਉਹਨੂੰ ਸੋਲ ਸੇਕ ਦਿੱਤਾ। ਤੇ ਗੁਰੂ ਤਾਂ ਹੀ ਦਇਆ ਦਾ ਘਰ, ਹਜ਼ੂਰ ਨੇ ਛੁਟਕਾਰਾ ਕਰਾਇਆ। ਪਰ ਉਸੇ ਸਾਖੀ ਵਿੱਚ ਅੱਗੇ ਜਾ ਕੇ ਜ਼ਿਕਰ ਆਉਂਦਾ ਕਿ ਇੱਕ ਬੰਦੇ ਨੂੰ ਕੋਹੜ ਸੀ, ਕਹਿਣ ਲੱਗਾ ਮਹਾਰਾਜ ਤੂੰ ਤਾਂ ਰੱਬ ਹੈ, ਮੇਰੇ ਤੇ ਕਰ ਕਿਰਪਾ। ਹਜ਼ੂਰ ਕਹਿੰਦੇ ਗੁਰਮੁਖਾ ਤੇਰਾ ਕੋਹੜ ਤਾਂ ਕੱਟਿਆ ਜਾਵੇਗਾ, ਪਰ ਤੂੰ ਆਖੀ ਮੇਰਾ ਸ਼ੌ ਸੁਹਾਗਣ ਨੇ ਕੋਹੜ ਕੱਟਿਆ। ਵੇਖੋ ਗੁਰੂ ਦੀ ਦਿਆਲਤਾ, ਉਹਦਾ ਪਖੰਡ ਵੀ ਨੰਗਾ ਕੀਤਾ ਫਿਰ ਵੀ ਪਰਦਾ ਢੱਕਿਆ ਤੇ ਕਹਿਣ ਲੱਗੇ ਇਹ ਆਖੇ ਮੈਨੂੰ ਉਹਨੇ ਅਰਦਾਸ ਕੀਤੀ ਤੇ ਮੇਰਾ ਇਹ ਕੋਹੜ ਹਟਿਆ। ਸ਼ੌ ਸੁਹਾਗਣ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਡਿੱਗ ਕੇ ਕਹਿਣ ਲੱਗਾ ਜੀ ਮੈਂ ਭੁੱਲਾ। ਆਪਾਂ ਭੁੱਲ ਸਵੀਕਾਰ ਨਹੀਂ ਕਰਦੇ, ਇਸ ਕਰਕੇ ਅਨਕਰੂਪ ਰੰਗ ਭੋਗ ਰਸਾ ਅਨੇਕਾਂ ਤਰ੍ਹਾਂ ਦੇ ਰੰਗ ਬਣਾਉਣੇ, ਆਪਣੇ ਰੂਪ ਨੂੰ ਵੱਖ ਵੱਖ ਤਰ੍ਹਾਂ ਨਾਲ ਬਣਾਉਣਾ, ਕਈ ਤਰ੍ਹਾਂ ਦੇ ਭੋਗ ਇਤਿਹਾਸਕ ਦੁਨਿਆਵੀ ਰਸ।
ਗੁਰਮੁਖ ਨਾਮ ਨਿਮਖ ਹਿਰਦੈ ਵਸੈ,
ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਹੋਣਾ ਤੇ ਦੂਜੇ ਪਾਸੇ ਤੂੰ ਗੁਰਮੁਖ ਬਣ ਕੇ ਗੁਰੂ ਦਾ ਨਾਮ ਕਿਤੇ ਆਪਣੇ ਹਿਰਦੇ ਵਿੱਚ ਵਸਾ ਲੈ, ਅਥਵਾ ਪਰਮਾਤਮਾ ਦਾ ਨਾਮ ਗੁਰੂ ਦੀ ਰਹਿਮਤ ਨਾਲ ਅਗਰ ਤੇਰੇ ਹਿਰਦੇ ਵਿੱਚ ਵਸ ਜਾਵੇ ਤਾਂ
ਹਰ ਕੇ ਨਾਮ ਕੀ ਵਡਿਆਈ।
ਬੜੀ ਭੂਲ ਪਰਮਾਤਮਾ ਦੇ ਨਾਮ ਦੀ ਵਡਿਆਈ ਹੈ ਨਾ। ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਸੁਣ ਵੱਡਾ ਆਖੇ ਸਭ ਕੋਏ, ਕੀਮਤ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇ ਰਹਿ ਸਵਾਏ। ਜਿਹੜੇ ਤੈਨੂੰ ਕਹਿਣ ਵਾਲੇ ਨੇ ਨਾ, ਉਹ ਤੇਰੇ ਵਿੱਚ ਲੀਨ ਹੋ ਗਏ, ਮੁੜ ਕੇ ਦੱਸਣ ਨੂੰ ਆਏ। ਵਿਧਾਨ ਦੇ ਗ੍ਰੰਥਾਂ ਦੇ ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ, ਲੂਣ ਦੀ ਪੁਤਲੀ ਕਹਿਣ ਲੱਗੀ ਕਿ ਮੈਂ ਵੇਖਾਂ ਕਿਉਂਕਿ ਮੇਰੇ ਵਿੱਚ ਵੀ ਲੂਣ ਹੈ ਤੇ ਇਹ ਵੀ ਸਮੁੰਦਰ ਵਿੱਚ ਵੀ ਲੂਣ ਹੈ, ਮੈਂ ਪਤਾ ਕਰਕੇ ਆਵਾਂ ਵੀ ਇਹ ਕਿੱਡਾ ਕਡੂੰਗਾ। ਲੂਣ ਦੀ ਪੁਤਲੀ ਸਮੁੰਦਰ ਵਿੱਚ ਗਈ ਤੇ ਮੁੜ ਕੇ ਉਹ ਬੁੜੀ ਨਹੀਂ, ਕਿਉਂਕਿ ਉਹ ਵੀ ਉਹਦੇ ਵਿੱਚ ਲੀਨ ਹੋ ਗਈ। ਇਹ ਦ੍ਰਿਸ਼ਟਾਂਤ ਪੜ੍ਹਾਇਆ ਜਾਂਦਾ ਸਾਨੂੰ ਕਥਾ ਸਿੱਖਣ ਲੱਗਿਆਂ। ਇਸ ਪ੍ਰਕਾਰ ਜਿਹੜੇ ਵਡਿਆਈ ਕਰਨ ਵਾਲੇ ਨੇ, ਕਹਿਣੇ ਵਾਲੇ ਤੇ ਰਹਿ ਸਮਾਏ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਰੂ ਗੰਭੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਵੀ ਤੇਰਾ ਚੋਲਾ ਕਿੱਡਾ ਕੁ ਵੱਡਾ ਹੈ, ਕਿਸੇ ਨੂੰ ਅੰਤ ਨਹੀਂ ਆਉਂਦਾ। ਜਿਹੜਾ ਵੀ ਆਇਆ ਤੇ ਉਹਨੂੰ ਜੱਫੀ ਪਾ ਕੇ ਆਪਣੇ ਚੋਲੇ ਚ ਲਪੇੜ ਕੇ ਤੇ ਉਹਦਾ ਪਰਦਾ ਢੱਕ ਦੇਣਾ। ਪਰਦਾ ਜਿਹੜਾ ਪਰਵਾਲਾ ਭੇਟ ਕਰਦੇ ਨਾ, ਇਹਦਾ ਮਤਲਬ ਇਹ ਹੁੰਦਾ ਹੈ ਕਿ ਸਤਿਗੁਰੂ ਪਾਤਸ਼ਾਹ ਮੈਂ ਤਾਂ ਇਹ ਡੇਢ ਗਜ ਕੱਪੜੇ ਜੋਗਾ, ਮੈਂ ਇੰਨਾ ਕਹਾਂ, ਮੈਂ ਤੇਰੇ ਅੱਗੇ ਹਾੜਾ ਤਾਂ ਕੱਢਿਆ ਵੀ ਮੇਰਾ ਲੋਕ ਤੇ ਪਲੋਕ ਚ ਪਰਦਾ ਢੱਕ ਦੇ। ਮੈਂ ਤਾਂ ਦੋ ਢਾਈ ਮੀਟਰ ਜੋਗੇ ਕੱਪੜੇ ਜੋਗਾ ਤੇ ਇਹ ਵੀ ਤੇਰਾ ਦਿੱਤਾ ਹੈ, ਇਹ ਮੈਂ ਤੈਨੂੰ ਤਾਂ ਭੇਟ ਕੀਤਾ ਹੈ, ਮੈਂ ਇਨ ਰੈਂਟ ਤੇਰੇ ਅੱਗੇ ਅਰਦਾਸ ਕਰਨਾ ਵੀ ਮਾਲਕਾ ਮੇਰੇ ਲੋਕ ਤੇ ਪਲੋਕ ਵਿੱਚ ਪਰਦਾ ਢੱਕ ਦੇ। ਇੱਥੇ ਪਰਦੇ ਢੱਕਣ ਤੋਂ ਮੇਰੇ ਸਾਹਮਣੇ ਇਤਿਹਾਸ ਦੀ ਗੱਲ ਚੇਤੇ ਆ ਗਈ। ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਬੀਬੀ ਦਰੋਪਦੀ ਦੀ ਗੱਲ ਪੜ੍ਹਦੇ ਹਾਂ ਵੀ ਉਹਦੇ ਸ਼ਰੀਕ ਉਹਦਾ ਕੱਪੜੇ ਲਾਉਣ ਲੱਗੇ, ਆਪਣੀ ਆਈ ਤੇ ਆ ਗਏ ਸ਼ਰੀਕਾ ਬਹੁਤ ਬੁਰਾ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਅੱਖਾਂ ਮੀਰ ਧਿਆਨ ਧਾਰ, ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ, ਕੱਪੜ ਕੋਟ ਅਸਾਰਿਮ ਠੱਕੇ ਦੂਤ ਨਾ ਪਾਰਦ ਸਾਂਦੀ ਨਾਥ ਅਨਾਥਾਂ ਬਾਂਗ ਤੁਰਾਂ ਦੀ। ਇਹਨੂੰ ਡੀਪਲੀ ਜਾਂ ਬਰੀਕੀ ਨਾਲ ਵਿਚਾਰਿਆ ਕਰੀਏ। ਅੱਖਾਂ ਮੀਟੂ ਤੇ ਪਾਪੀਓ ਨੇ ਸਾਰੇ ਪਾਸੇ ਦੀਆਂ ਝਾਕਾਂ ਲਾ ਦਿੱਤੀਆਂ ਵੀ ਜਿਹੜੇ ਪੰਜਾਂ ਨੂੰ ਮੈਂ ਵਿਆਹੀ ਤਾਂ ਨਿਕੰਮੀ, ਇਹਨੇ ਤਾਂ ਮੇਰੀ ਬਾਂਹ ਨਹੀਂ ਫੜਨੀ, ਇਹ ਤਾਂ ਚੁੱਪ ਕਰ ਗੁੰਗੇ ਬਣ ਕੇ ਬੈਠੇ ਨੇ। ਅਕਾਦਰ ਚਿੱਤ ਹੋ ਕੇ ਅਰਦਾਸ ਕੀਤੀ, ਕੱਪੜੇ ਲਾਉਣ ਵਾਲੇ ਥੱਕ ਗਏ ਪਰ ਕੱਪੜੇ ਦੇਣ ਵਾਲਾ ਥੱਕਿਆ ਨਾ। ਇਹਦੀ ਬੈਕਗਰਾਉਂਡ ਇਹ ਗ੍ਰੰਥ ਵਿੱਚ ਲਿਖੀ ਮੈਂ ਪੜ੍ਹੀ ਹੈ, ਉਹਦਾ ਨਾਮ ਨਰਾਇਣ ਹਰੀ ਉਪਦੇਸ਼, ਨਿਰਮਲੇ ਮਹਾਤਮਾ ਨੇ ਲਿਖੀ ਹੈ। ਉਹਦੇ 'ਚ ਉਹਨਾਂ ਲਿਖਿਆ ਵੀ ਗੁਰਮੁਖੀ ਦੇ ਪਿੱਛੇ ਖਾਸ ਕਾਰਨ, ਜੇ ਖਾਸ ਕਾਰਨ ਉਹ ਲਿਖਦੇ ਨੇ, ਜਦੋਂ ਇਹ ਬੀਬੀ ਆਪਣੇ ਪੇਕਿਆਂ ਦੀ ਘਰ ਸੀ ਨਾ, ਅਤੇ ਆਪਣੀਆਂ ਸਖੀਆਂ ਦੇ ਨਾਲ ਇਹ ਸ਼ਾਮ ਦੇ ਟਾਈਮ 'ਤੇ ਸੈਰ ਕਰਨ ਗਈਆਂ, ਨਦੀ ਚੱਲਦੀ ਹੈ, ਜੋ ਉੱਥੇ ਨਾਂ ਲਿਖਿਆ ਕਹਿੰਦੇ ਇੱਕ ਬਜ਼ੁਰਗ ਦਰਵਾਸ਼ਾ ਲਿਖੀ, ਉਹਦਾ ਨਾਮ ਲਿਖਿਆ, ਉਹ ਇਸ਼ਨਾਨ ਕਰ ਰਿਹਾ ਸੀ। ਦਰਵਾਸ਼ੇ ਇੱਕ ਨਾਂ ਵਾਲੇ ਕਈ ਹੋ ਸਕਦੇ ਨੇ, ਬਜ਼ੁਰਗ ਸੀ, ਲੰਗੋਟੀ ਰੁੜ ਗਈ, ਆਦਮੀ ਕੋਈ ਦਿਸਦਾ ਕਿ ਉਹਨੇ ਆਵਾਜ਼ ਮਾਰੀ ਵੀ ਗੁਰਮੁਖੋ ਕੋਈ ਸੁਣਦਾ ਗਿੰਦਾ ਹੋਵੇ ਤੇ ਮੇਰੀ ਬੇਨਤੀ ਵੀ ਮੈਨੂੰ ਕੱਪੜਾ ਦਿਓ ਤਾਂ ਕਿ ਮੈਂ ਆਪਣਾ ਪਰਦਾ ਢੱਕ ਲਾਂ। ਬੀਬੀ ਦ੍ਰੋਪਦੀ ਦੇ ਕੰਨਾਂ 'ਚ ਆਵਾਜ਼ ਪਈ, ਦਇਆ ਆਈ ਕਿ ਉਹ ਕਿਹਾ ਆਪਾਂ ਪੜ੍ਹਦੇ ਹਾਂ, ਧੌਲ ਧਰਮ ਦਇਆ ਕਾ ਪੂਤ, ਧਰਮ ਦੀ ਮਾਂ ਦਇਆ। ਬੀਬੀ ਦ੍ਰੋਪਦੀ ਦੇ ਮਨ ਵਿੱਚ ਦਇਆ ਆਈ, ਉਹਨੇ ਆਪਣੀ ਚੁੰਨੀ ਦੇ ਨਾਲ ਥੋੜ੍ਹਾ ਜਿਹਾ ਕੱਪੜਾ ਪਾੜਿਆ, ਕਿਉਂਕਿ ਲੰਗੋਟੀ ਵਾਸਤੇ ਚਾਹੀਦਾ ਸੀ ਨਾ, ਮਹਾਤਮਾ ਨੂੰ ਸੁੱਟਿਆ ਤੇ ਪਾਣੀ ਤੇਜ਼ ਹੋਣ ਕਰਕੇ ਰੁੜ ਗਿਆ। ਮਹਾਤਮਾ ਨੇ ਫਿਰ ਆੜਾ ਕੱਢਿਆ, ਬਹੁਤ ਚੰਗੀ ਗੱਲ ਆਖੀ, ਧੀਏ ਤੂੰ ਮੇਰੀ ਧੀ ਵਰਗੀ ਤੇ ਮੈਂ ਤੇਰੇ ਪਿਓ ਵਰਗਾ, ਧੀ ਤੇ ਪਿਓ ਦਾ ਕੋਈ ਪਰਦਾ ਨਹੀਂ ਹੁੰਦਾ, ਮੇਰੀਏ ਬੱਚੀਏ ਨੂੰ ਲਾਗੇ ਹੋ ਕੇ ਕੱਪੜਾ ਫੜਾ। ਬੀਬੀ ਦ੍ਰੋਪਦੀ ਨੇ ਕੱਪੜਾ ਦਿੱਤਾ, ਮਹਾਤਮਾ ਦਾ ਮਨ ਭਰ ਗਿਆ, ਵਿਰਾਗ ਆ ਗਿਆ, ਕਹਿਣ ਲੱਗਾ ਧੀਏ ਮੈਂ ਕੁਝ ਤੈਨੂੰ ਦੇ ਨਹੀਂ ਸਕਦਾ, ਪਰ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ, ਮੇਰੀ ਗਈ ਬੱਚੀ ਤੂੰ ਮੇਰਾ ਪਰਦਾ ਟੱਕਿਆ ਤੇ ਰੱਬ ਤੇਰਾ ਟੱਕਿਆ। ਇਹਦੇ ਵਿੱਚ ਮੈਂ ਤੁਹਾਨੂੰ ਮੈਸੇਜ ਇਹ ਦੇਣਾ ਚਾਹੁੰਦਾ, ਆਪਾਂ ਕਿਸੇ ਦੀ ਨਿੱਕੀ ਜਿਹੀ ਗੱਲ ਹੋਵੇ ਤੇ ਆਪਾਂ ਬੜੀ ਭੰਡੀ ਕਰਦੇ ਹਾਂ, ਉਹਨੂੰ ਛੱਡ ਵਿੱਚ ਪਾ ਕੇ ਛੱਡਦੇ ਹਾਂ। ਆਪਾਂ ਜੇ ਗੁਰਸਿੱਖ ਹਨ, ਕਿਸੇ 'ਤੇ ਪਰਦਾ ਪਾਇਆ ਕਹੀਏ ਗੁਰਮੁਖੋ, ਗੁਰੂ ਸਾਡਾ ਪਰਦਾ ਟੱਕੇਗਾ। ਬੜੀਆਂ ਕਮਜ਼ੋਰੀਆਂ ਨੇ ਸਾਡੇ ਵਿੱਚ, ਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਇਹ ਸਾਡੀ ਕਿਤੇ ਅਵਸਥਾ ਬਣੇ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਪਰਮੇਸ਼ਰ ਹੈ ਨਾ, ਇਹਦੀ ਜਿਹੜੀ ਵਡਿਆਈ ਹੈ,
ਕੀਮਤ ਕਹਿਣ ਨਾ ਜਾਈ।
ਇਹ ਕਵੇ ਨਾ ਵੀ ਇਹਦਾ ਮੁੱਲ ਕਿੰਨਾ, ਜਿਵੇਂ ਆਪਾਂ ਕਿਤਾਬਾਂ 'ਤੇ ਪੜ੍ਹਦੇ ਹੁੰਦੇ ਵੀ ਇਹਦੀ 300 ਰੁਪਈਆ ਭੇਟ ਹੈ, ਇਹਦੀ 1000 ਰੁਪਈਆ ਭੇਟ ਹੈ। ਹਜ਼ੂਰ ਕਹਿੰਦੇ ਪਰਮਾਤਮਾ ਦੇ ਨਾਮ ਦੀ ਜੋ ਭੇਟਾ ਕਵੇ ਨਾ, ਉਹਦੇ ਦਿੱਤੀ ਰਹੀ ਜਾਂਦੀ, ਉਹਦੀ ਕੀਮਤ ਨੂੰ ਕਿਹਾ ਨਹੀਂ ਜਾ ਸਕਦਾ। ਰਹਾਮ ਦੇ ਕੇ ਸ਼ਬਦ ਵਿੱਚ ਗੁਰਦੇਵ ਸਾਨੂੰ ਕਹਿੰਦੇ ਵੀ ਗੁਰਮੁਖਾ ਸੁਣਾ, ਤੁਹਾਡੀ ਦੀ ਵਡਿਆਈ ਕਰਦਾ ਕਿ ਨਹੀਂ ਕਰਦਾ, ਇਹ ਸਾਨੂੰ ਸੰਕੇਤ ਦਿੰਦੇ ਹਨ।
ਸੂਰ ਵੀਰੇ ਧੀਰਜ ਮਤ ਪੂਰਾ,
ਵੀਰ ਬਹਾਦਰ ਯੋਧੇ, ਧੀਰਜ ਹੌਸਲੇ ਵਾਲੇ, ਪੂਰੀ ਅਕਲ ਵਾਲੇ,
ਸਹਿਜ ਸਮਾਧ ਧੁਨ ਗਹਿਰ ਗੰਭੀਰ।
ਸਮਾਧ ਦੇ ਗੁਰਮੁਖ ਅਰਥ ਨੇ, ਆਪਾਂ ਕਈ ਗੁਰਮੁਖ ਪਿਆਰੇ ਬੜੇ ਇਕਾਗਰ ਚਿੱਤ ਹੋ ਕੇ ਕੀਰਤਨ ਸੁਣਦੇ ਨੇ, ਬਾਣੀ ਦਾ ਅਭਿਆਸ ਕਰਦੇ ਨੇ। ਸਹਿ ਸਮਾਧ ਦਾ ਹੁੰਦਾ ਹੈ ਉਹ ਸਮਾਧੀ ਜਿਹੜੀ ਬਿਲਕੁਲ ਅਡੋਲ ਹੋਵੇ, ਆਪਾਂ ਅੱਖਾਂ ਮਿੱਟੀ ਜਾਂਦੇ ਤੇ ਕਦੇ ਕੋਈ ਲੰਘਿਆ ਤੇ ਵੇਖ ਲਿਆ ਮੁੜ ਕੇ ਫਿਰ ਅੱਖਾਂ ਮਿੱਟੇ, ਬਗਲ ਸਮਾਧੀ ਨੂੰ ਕਹਿੰਦੇ ਬਗਲੇ ਵਾਲੀ ਸਮਾਧੀ। ਸਹਿ ਸਮਾਧ ਤੋਂ ਭਾਵ ਅਡੋਲ ਸਮਾਧੀ, ਕੋਈ ਲੰਘ ਗਿਆ ਕੋਈ ਨਹੀਂ ਲੰਘ ਗਿਆ ਸਾਨੂੰ ਪਤਾ ਨਾ ਹੋਵੇ। ਜਿਹਨੂੰ ਕਹਿੰਦੇ ਨੇ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤਮੇ ਨਾ ਮਤ ਹੈ, ਇਹਦਾ ਨਾਮ ਹੈ ਸਹਿ ਸਮਾਧ। ਸੋ ਇਸ ਪ੍ਰਕਾਰ ਮਨ ਨੂੰ ਅਡੋਲ ਕਰਕੇ ਆਪਣੇ ਅੰਦਰ ਉਸ ਪਰਮਾਤਮਾ ਦਾ ਨਾਮ ਸੁਣਨਾ, ਗੈਰ ਤੋਂ ਭਾਵ ਡੂੰਘਾ, ਗਮੀਰ ਦਾ ਅਰਥ ਨਿਰਹਲ,
ਸਦਾ ਮੁਕਤ ਤਾਕੇ ਪੂਰੇ ਕਾਮ।
ਇਹਦੇ ਅਰਥ ਗੁਰਮੁਖ ਵਿਚਾਰ ਰਹੇ ਨੇ ਸ਼ਬਦ, ਉਦੋਂ ਵਾਰ ਵਾਰ ਇਹ ਪੰਕਤੀ ਨਾਲ ਪੜ੍ਹਨੀ, ਹਰ ਕੇ ਨਾਮ ਕੀ ਵਡਿਆਈ। ਪਰਮਾਤਮਾ ਦੀ ਨਾਮ ਦੀ ਵਡਿਆਈ ਹੈ। ਕਿਹੜੀ? ਜਿਹਨਾਂ ਨੇ ਨਾਮ ਦੀ ਵਡਿਆਈ ਕੀਤੀ ਨਾ, ਸਦਾ ਮੁਕਤ ਤਾਂ ਕਿ ਪੂਰੇ ਕਾਮ। ਉਹ ਸਦੀਵੀ ਤੌਰ ਤੇ ਮੁਕਤ ਨੇ ਤੇ ਉਹਨਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ। ਬਾਬਾ ਨਾਮਦੇਵ ਜੀ ਪਰਮਾਤਮਾ ਨੂੰ ਕਹਿੰਦੇ ਨੇ ਵਾਹਿਗੁਰੂ ਤੇ ਮੁਕਤੀ ਮਿਲਦੀ ਹੈ ਤੇ ਮੈਂ ਤੇਰੇ ਚਰਨਾਂ 'ਚ ਬੇਨਤੀ ਕਰਾਂ ਵੀ ਮਰਿਆਂ ਤੋਂ ਬਾਅਦ ਨੂੰ ਜਿਉਂਦਿਆਂ ਨੂੰ ਮੁਕਤ ਕਰ। ਉਹ ਆਪਾਂ ਭਗਤੀ ਪੜ੍ਹਦੇ, ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਵੇ ਕੋਇਲਾ। ਹੇ ਭਗਵਾਨ, ਜੇ ਮਰਿਆਂ ਤੋਂ ਬਾਅਦ ਮੁਕਤੀ ਦਿੱਤੀ ਤੇ ਲੋਕਾਂ ਨੇ ਕਹਿਣਾ ਵੀ ਝੂਠ ਸੀ, ਕਿਸੇ ਮੁਕਤੀ ਵੇਖੀ। ਇਸ ਕਰਕੇ ਜਿਉਂਦਿਆਂ ਮੁਕਤੀ ਦੇ। ਮੁਕਤ ਭਾਵ ਦਾ ਗੁਰਮੁਖੋ ਪਕੜ ਤੋਂ ਰਹਿਤ ਹੋਣਾ, ਪਕੜ ਤੋਂ ਰਹਿਤ। ਤੇ ਜੇ ਕੋਈ ਜੰਮ ਪਿਆ ਤਾਂ ਵੀ ਅਸਰ ਨਹੀਂ, ਮਰ ਗਿਆ ਤੇ ਤਾਂ ਵੀ ਅਸਰ ਨਹੀਂ। ਮੇਰੇ ਸਾਹਮਣੇ ਇਤਿਹਾਸ ਦੀ ਘਟਨਾ, ਇੱਕ ਭਾਈ ਸਾਧਾ ਜੀ ਹੋਏ ਨੇ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਸਿੱਖ। ਹਜੇ ਉਹਨੇ ਉਹਨੂੰ ਸਿਰੇ ਭੇਜਿਆ ਵੀ ਗੁਰਮੁਖਾ ਇਸ ਇਲਾਕੇ 'ਚ ਚੰਗੇ ਚੰਗੇ ਘੋੜੇ ਮੁੱਲ ਲੈ ਕੇ ਤੇ ਸਾਨੂੰ ਭੇਜ। ਇਹ ਮੋਹਜਨ ਫਾਨੀ ਨੇ ਵੀ ਦਾਬੇ ਸਤਾਨ ਮਜ਼ਾਬ ਜਿਹੜੀ ਪੁਸਤਕ ਹੈ ਨਾ ਫਾਰਸ 'ਚ, ਉਹਦੇ ਇਹ ਘਟਨਾ ਲਿਖੀ ਹੈ। ਭਾਣਾ ਰੱਬ ਦਾ, ਉਹ ਭਾਈ ਸਾਧਾ ਜੀ ਆਪਣੇ ਨਗਰ ਤੋਂ ਕੋਈ 5-10 ਕੋਹ ਗਏ ਵਾਹਿਗੁਰੂ ਦੀ ਰਾਹ। ਉਹਦਾ ਇਕਲੌਤਾ ਬੇਟਾ ਗੁਜ਼ਰ ਗਿਆ ਸਿੱਖ। ਆਪਾਂ ਪੜ੍ਹਦੇ ਗੁਰਸਿੱਖੀ ਬਰੀਕ ਹੈ, ਖੰਡੇ ਤਾਰ ਗੜੀਆ ਤੇ ਭੇੜੀ, ਖੰਨੇ ਤਿੱਖੀ ਵਾਲੋ ਨਿੱਕੀ। ਅਸੀਂ ਲੇਵਲ ਵਾਲੇ ਹਾਂ ਪਰ ਸਿੱਖੀ ਦੀ ਧਾਰ ਤੇ ਚੱਲਣਾ ਬੜਾ ਔਖਾ, ਖੰਡੇ ਦੀ ਤਾਰ ਹੈ। ਸਿਨੇਹਾ ਮਿਲਿਆ ਭਾਈ ਸਾਧਾ ਜੀ ਨੂੰ, ਤੁਹਾਡਾ ਬੇਟਾ ਵੀ ਚੜ੍ਹਾਈ ਕਰ ਗਿਆ, ਗੁਜ਼ਰ ਗਿਆ, ਇਕੱਲਾ ਇਕੱਲਾ ਪੁੱਤਰ ਸੀ, ਮੁੜੋ ਇੱਕ ਵੀਰਾ ਤਾਂ ਮੂੰਹ ਦੇਖ ਲਓ ਨਾ, ਸੰਸਕਾਰ ਕਰਕੇ ਭੋਗ ਪਵਾ ਕੇ ਆ ਜਾ ਜੇ। ਭਾਈ ਸਾਧਾ ਕਹਿਣ ਲੱਗਾ ਮੌਤ ਅਟਲ ਹੈ, ਇਹ ਉਹਦੀ ਮਰਜ਼ੀ ਜਦੋਂ ਵੀ ਆ ਜਾਏ, ਮੇਰੀ ਕੀ ਲੋੜ ਹੈ। ਗੁਰੂ ਨੇ ਬੜਾ ਕੋਈ ਦਿੱਤਾ ਹੈ, ਉੱਥੋਂ ਲੈ ਕੇ ਬਾਲਣ ਲੈ ਕੇ ਤੇ ਸਾਰਾ ਸੰਸਕਾਰ ਕਰ ਦਿਓ। ਪੁੱਤਰ ਕਈ ਆਏ ਤੇ ਕਈ ਗਏ ਪਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਰੋਜ਼ ਨਹੀਂ ਜੀ ਆਉਂਦਾ। ਉਸ ਗੁਰਮੁਖ ਦਾ ਨਾਮ ਲਿਖਿਆ ਭਾਈ ਸਾਧਾ, ਔਰ ਮੋਹਜਨ ਫਾਨੀ ਨੇ ਦਾਬੇ ਸਥਾਨ ਫਾਰਸੀ ਦੀ ਪੁਸਤਕ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਇਹ ਕਿਹਨਾਂ ਦੀ ਗੱਲ? ਸਦਾ ਮੁਕਤ ਤਾਂ ਕਿ ਪੂਰੇ ਕਾਮ, ਹਰ ਕੇ ਨਾਮ ਕੀ ਵਡਿਆਈ। ਉਹਨਾਂ ਦੀ ਹਰ ਇੱਛਾ ਪੂਰੀ ਹੋ ਗਈ ਹੈ, ਉਹ ਸਦੀਵੀ ਤੌਰ ਤੇ ਗੁਰਮੁਖ ਪਕੜ ਤੋਂ ਰਹਿਤ ਨੇ, ਮੁਕਤ ਹਨ। ਕਿ ਕੌਣ ਪਰਮਾਤਮਾ ਦਾ ਨਾਮ ਡਿੱਗ ਗਿਆ ਹੈ, ਜਿਹੜੇ ਕਰੂਰੀਆਂ ਨਹੀਂ ਕਰਦੇ, ਚੂਰੀਆਂ ਨਹੀਂ ਕਰਦੇ ਟਿਕਣ ਤੋਂ ਭਾਵ, ਜੋ ਆਪਾਂ ਪੜ੍ਹਦੇ ਗੁਰਮੁਖ ਪ੍ਰੈਕਟੀਕਲ ਤੌਰ ਤੇ ਉਹਨੂੰ ਕਰਨਾ ਕਰੀਏ ਜਿਹੜੇ ਕਰਦੇ ਨੇ, ਉਹਨਾਂ ਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਵਸਿਆ ਹੈ।
ਸਾਗਣ ਸੁਖ ਆਨੰਦ
ਆਨੰਦ ਸਹਿਤ ਨੇ, ਤੰਦਰੁਸਤ ਨੇ, ਸਾਰੇ ਸੁੱਖ ਨੇ ਉਹਨਾਂ ਦੇ ਕੋਲ।
ਸਮੁੰਦਰ ਸੀ ਪੂਰਨ ਨਿਰਜੋਗ
ਰਹਿਤ, ਤੇ ਉਹਨਾਂ ਦੀ ਵਰਤੋਂ ਵਰਤਾਵੇ 'ਚ ਫਰਕ ਨਹੀਂ। ਪੰਜਾਬੀ ਦੀ ਕਹਾਵਤ, ਅੰਨਾ ਵੰਡੇ ਰਿਓੜੀਆਂ ਮੁੜ ਕੁੜ ਆਪਣਿਆਂ ਨੂੰ, ਉਹ ਸੁੰਦਰ ਸੀ ਨਹੀਂ। ਜਿਹੜੇ ਸਾਰਿਆਂ ਨੇ ਇੱਕੋ ਜਿਹਾ ਵਰਤਾਅ ਕਰ, ਉਹਨੂੰ ਕਹਿੰਦੇ ਨੇ ਸਮਦਰਸੀ, ਉਹ ਸਮਦਰਸੀ ਨੇ। ਔਰ ਦੁਨੀਆਂ ਦੀ ਪਕੜ ਤੋਂ ਉੱਪਰ ਨੇ, ਪਰਮਾਤਮਾ ਜੁੜੇ ਹੋਏ ਹਨ।
ਪਾਏ ਨਾ ਜਾਏ ਬੋਲੇ ਗਤ ਨਾਹੀਂ,
ਉਹ ਭਾਈ ਹਰ ਕੇ ਨਾਮ ਕੀ ਵਡਿਆਈ, ਕੀਮਤ ਕਹਿ ਨਾ ਜਾਏ। ਉਹ ਗੁਰਮੁਖ ਪਿਆਰੇ ਮੁੜ ਕੇ ਆਉਣ ਜਾਣ ਦੇ ਚੱਕਰ 'ਚ ਨਹੀਂ ਪੈਂਦੇ, ਉਹਨਾਂ ਦਾ ਮਨ ਡੋਲਦਾ ਨਹੀਂ।
ਯਾ ਕਾ ਨਾਮ ਬਸੈ ਮਨ ਮਾਹੀ,
ਇਹਨਾਂ ਦੀ ਗੱਲ ਜਿੰਨਾ ਦੇਰ ਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ, ਉਹਨਾਂ ਦੀ ਅਵਸਥਾ ਹੈ
ਦੀਨ ਦਿਆਲ ਗੋਪਾਲ ਗੋਵਿੰਦ।
ਬੇਨਤੀ ਕੀਤੀ ਪਾਤਸ਼ਾਹ ਕਿਹਦਾ ਨਾਮ ਜਪੀਏ, ਕਹਿੰਦੇ ਜੋ ਦੀਨਾਂ ਗਰੀਬਾਂ 'ਤੇ ਦਇਆ ਕਰਦਾ ਹੈ, ਜਿਹੜਾ ਪਾਲਣਾ ਕਰਨ ਵਾਲਾ ਹੈ, ਜਿਹੜਾ ਗਿਆਨ ਦੇ ਦੁਆਰਾ ਸਮਝਿਆ ਜਾਏਗਾ।
ਗੁਰਮੁਖ ਜਪੀਐ ਉਤਰੈ ਚਿੰਦ,
ਪਾਸੇ ਨੂੰ ਆਪਣਾ ਅੰਤਸ਼ਕਰਨ ਕਰਕੇ, ਆਪਣੀ ਸੋਚ ਕਰਕੇ ਜੇ ਜਪੇਗਾ ਨਾ, ਤੇਰੀ ਚਿੰਤਾ ਦੂਰ ਹੋ ਜਾਏਗੀ। ਆਪਾਂ ਪੜ੍ਹਦੇ ਨਾ ਤਾਂ ਪ੍ਰੈਕਟੀਕਲ ਅਮਲ ਵੀ ਨਾ ਕਰਦੇ, ना कर चिंत, चिंता है करते। तू चिंता ना कर, तेरा फिक्र मालक नू है। इस करके मेरे पातशाह कहिंदे ने भाई वाहिगुरू का नाम जपया कर, तेनू किसी प्रकार की चिंता नहीं रहेगी।
नानक कौ गुरु दिया नाम।
पातशाह कहिंदे भाई गुरमुखो, गुरु पंचम पातशाह कहिंदे ने सानू धन गुरु रामदास पातशाह ने कृपा की, ये नाम बख्शना कीता।
संतन की टहल संत का काम।
प्यारे अठे पैर संतां दी सेवा च रहिंदे, संत जो भी हुकम करदे ने उहदे ते चलण दा यतन करदे हन। यह सतगुरु पातशाह ने सानू हुक्मनामे विच बख्शिश कीता है। हुण लड़ीवार समें दे मुताबिक आपां एक शब्द की विचार करिए जी।
राम कली महला पंजवा, कौड़ी बदला त्याग रतना।
आने पुराने गुरमुखो मिलती गिनती विच सारे तो सस्ती चीज है कौड़ी है। आपां कहिंदे फलानी चीज़ कौड़ी दी भी नहीं, सब तो सस्ती कौड़ी। ते दूजे पासे रतन, उहदी कीमत कोई नहीं। गुरु पंचम पातशाह कहिंदे वेखो इह किड्डा भोला है, इह कौड़ी दे पिछे रतन त्यागी जांदा है। ते आपां कहिंदे पातशाह कहिंदे हुण तुहानूं तां किसे प्रकार की पकड़ नहीं, तुहानूं लोकी मत्था टेकदे, असीं तां सारना सारना ना। ते आपां सुखमनी साहब की पावन बाणी च पढ़दे हां, साथ न चाले बिन भजन, विखिया सगली शार, हर हर नाम कमावना नानक ए तनसार। जिन्ना कु तेरे कोल ऐ नाल नहीं जाणा। इत्थे इक सानू महापुरुष आ गई सुणाउंदे हुंदे सी, एक प्रेमी गभरू धन गुरु तेग बहादुर पातशाह महाराज जी कोल आया करे, सेवा करिया करे। ब्याह हो गया, आउण वड़ गया। कुछ महीनों तो बाद कुदरती तौर पर सतगुरु तेग बहादुर पातशाह महाराज बार सैर करन गए। यह बाबे बकाले साहब की घटना है, तो यह सानू पढ़ाई गई, मैं पोथी च नहीं पढ़ी किसी च। हजूर ने वेख्या, कह लगे गभरू आ, हूँ तो तू आउण वड़ गया। कह लगा माई मैं ब्याह आ गया है। तो सतगुरु पातशाह हस के कह लगे भलिया पुरशे, सारे लोग गए थे, तू दुनिया ने नवा विकला निकला ब्याह कराया। कहने लगा जी मेरी घरवाली मेरे इन्ना स्नेह करती है कि जे मैं पासे चला गया कि मरना जाए। तो गुरु तेग बहादुर पातशाह हस के कहने लगे भी तू तो चंगा पुआड़ा पाया भी बिगानी धी मार देगा, ये तो कदे होया नहीं। कहने लगा जी मैं लोगों की गल नहीं करता, मैं तो अपने घर की गल की, मेरी घरवाली इन्ना स्नेह करती है कि जे मैं थोड़े को लग पाया तो कदे मरना जाए। हजूर हस पै, उहदा मत्था पलोसिया, तो कहने लगे कोई नहीं गुरमुखा तुहाडा हाल कर देंगे, आया कर। कहिंदे जी तुसीं कहिंदे ते आ जांगा, भाव तुसीं कहिंदे मैं नहीं, तुसीं कहिंदे हो। आउण लग पिया। हजूर कहिंदे गुरमुखा असीं तां नाम दे नाल जुड़े हां ते नाम नाल जोड़दे हां, पर एक गल है, असीं तेरा महिम दूर करना भी कोई किसे नाल मरदा नहीं। बाणी कहिंदी कोई मरे ना मोया नाले। जिदन आपणी मौत हुंदी ना सारे ध्यान दिया जे, आपां रोटी नहीं खांदे उदन। साडे परिवार के मैंबर कहिंदे ने भी गुरमुखा किवें सड़ेगा, तू एक फुलका खा ला। कहिंदा लंघदा नहीं। ते जदन चौथा हुंदा ना उदन कहिंदा राजे नूं जिहड़ा बणाउंदा है, कहिंदा तू लूण ज्यादा पाया है। चौं दिनों तों बाद ते जदन भोग पैंदा है, कहिंदा हलवाई ने जलेब कच्चे रखे। मेरी गल नूं चिथिया जसन वाली बात नहीं, दसों दिनों तो बाद जलेब खाने लग पे, साड़ी झूठी सांझ है, झूठी। गुरदेव ने तो यह बशंका दूर करने वास्ते उन्होंने अभ्यास कराया कि तू प्राण दसम द्वार भी चढ़ा ते तेन विखावे, पर इस पासे तू लगना नहीं, तू परमेश्वर का नाम ही जपना। कहने लगा जी ठीक है, अभ्यास किया, प्रैक्टिस की। जे प्राण चढ़ाते हैं वो इवें जापता, दूजे जापता भी बंदा मर गया। उन्हें प्राण चढ़ावे क्योंकि निर्णय करना से भी घरवाली बड़ा झूठा प्रेम करती है। वो तो बीबी ने उन आवाज मारी पी उठो गां चौनी है, हिलिया ना। बीबी ने विचार की थी कि यह बड़ा कमोकी मरिया, हूँ की करा मैं, पिट्टी के लोगों ने भुखी रहोंगे। उन्हें दो चार रोटियां पका के ते चूरी बना करके ते आले रख लिया, चूरी बना के जेड़ा दुध पिया सी ना रात का, चौल पा के उन्हें खीर बना ली। ਤੇ ਥਾਲੀ ਚ ਪਾ ਕੇ ਉਹਨੇ ਠੰਡੀ ਕਰਕੇ ਖੀਰ ਖਾ ਲਈ ਤੇ ਕਹਿਣ ਲੱਗੀ ਵੀ ਜਿਹੜੀ ਚੋਰੀ ਕਿਹੜੀ ਵੇਹ ਹੋ ਜਾਂਦੀ ਹੈ, ਮੁੜਕੇ ਜਦੋਂ ਲੋਕੀ ਚਲੇ ਗਏ ਚੋਰੀ ਖਾ ਲਾਂਗੀ। ਹੁਣ ਉਹ ਵਿਚਾਰਾ ਭੁੱਖਾ ਬੀਬੀ ਨੇ ਖੀਰ ਖਾਧੀ ਤੇ ਪੇਟ ਭਰਿਆ ਤੇ ਉਦੋਂ ਐਂ ਰਬੈਣ ਪੋਣ ਦਾ ਸਵਾਦ ਵੀ ਆਉਂਦਾ। ਅੱਜ ਮੌਤ ਹੁੰਦੀ ਹੈ ਨਾ, ਮੇਰਾ ਆਪਣਾ ਜਾਤੀ ਤਜਰਬਾ ਹੈ, ਜਿਹੜੀਆਂ ਵੈਣ ਪੋਣੀਆਂ ਕਿਵੇਂ ਤੇ ਕਿਵੇਂ ਡਰਾਮਾ ਕਰਦੀਆਂ ਨੇ। ਜਿਹਨਾਂ ਦਾ ਮਰਿਆ ਹੁੰਦਾ ਉਹਨੂੰ ਵੈਣ ਪੋਣੇ ਨਹੀਂ ਚਾਹੁੰਦੇ, ਜਿਹਨਾਂ ਦਾ ਮਰਿਆ ਹੁੰਦਾ ਨਾ ਉਹਨੂੰ ਤਰਜਾ ਨਹੀਂ ਹੋਈ। ਜਿਹੜੀ ਤਰਜਾ ਕਰਦੀਆਂ ਉਹ ਕੇਵਲ ਤੇ ਕੇਵਲ ਇੱਕ ਲੋਕ ਵਿਖਾਲਾ ਕਰਦੀਆਂ। ਸ਼ਰੀਕਾ ਆਇਆ, ਵੈਣ ਪਾਇਆ, ਸ਼ਰੀਕਾ ਆਇਆ, ਬਾਹਰ ਕੱਢਣ ਲੱਗੇ ਪੀਲੀ ਕਮਰੇ, ਉਹਨੂੰ ਕਹਿੰਦੇ ਸੋਫਾ ਪੁਰਾਣੀ ਬੋਲੀ, ਕਮਰਿਆਂ ਦੇ ਮਗਰ ਕਮਰੇ ਹੁੰਦੇ ਸਨ। ਸ਼ਰੀਕ ਆਏ, ਉਹਨਾਂ ਚੋਂ ਇਹ ਕਹਿਣ ਲੱਗਾ ਵੀ ਚਾਚੀ, ਚਾਚਾ ਤਾਂ ਆਕੜ ਗਿਆ, ਲੱਤ ਨਹੀਂ ਨਿਕਲਦੀ, ਹੁਣ ਇੱਕ ਪਾਸੇ ਚੁਗਾਟ ਅਤੇ ਇੱਕ ਪਾਸੇ ਲੱਤ ਕਿਵੇਂ ਕਰੀਏ। ਕਹਿਣ ਲੱਗੀ ਮੇਰੇ ਔਂਤਰੀ ਦੀ ਚੁਗਾਟ ਕਿਹਨੇ ਬਣਾਉਣੀ ਹੈ, ਚਾਚੀ ਦੀ ਲੱਤ ਹੀ ਵੱਢ ਦਿਓ। ਉਹਨੇ ਆਖਿਆ ਵੀ ਹੁਣ ਮਾਰੀ, ਉਹਨੇ ਲੱਤ ਢਿੱਲੀ ਕੀਤੀ, ਲੰਘਾ ਲਿਆ, ਬਾਹਰ ਨਵਾਇਆ ਧੋਇਆ। ਜਦੋਂ ਤਖਤੇ 'ਤੇ ਪਾ ਕੇ ਲਿਜਾਣ ਲੱਗੇ ਤਾਂ ਬੀਬੀ ਨੇ ਆਪਣੀ ਐਡਿਟਿੰਗ ਕੀਤੀ, ਕਹਿਣ ਲੱਗੀ ਕੰਤਾ ਸੁਰਗ ਸੁਧਾਰਿਆ, ਮੈਨੂੰ ਵੀ ਕੁਝ ਭਾਗ ਜਿਵੇਂ ਆਪਾਂ ਕਹਿੰਦੇ ਬਾਪੂ ਜੀ ਜਾਣ ਲੱਗਿਆ ਗੱਲ ਵੀ ਕੀਤੀ, 50 ਸਾਲ ਤਾਂ ਤੇਰੇ ਕੋਲ ਰਿਹਾ ਅਤੇ ਉਹ ਗੱਲਾਂ ਮੁੱਕ ਗਈਆਂ। ਬੀਬੇ ਨੇ ਵੈਣ ਪਾਇਆ, ਕੰਤਾ ਸੁਰਗ ਸੁਧਾਰਿਆ, ਮੈਨੂੰ ਵੀ ਕੁਝ ਭਾਗ ਸੁਰਗ ਨੂੰ ਜਾਣ ਵਾਲਿਆ, ਪਤੀ ਮੈਨੂੰ ਤੱਤੀ ਨੂੰ ਕੁਝ ਨਾ ਕੁਝ ਕਹਿ ਦੇ। ਉਹ ਭਰਿਆ ਪੀਤਾ ਸੀ, ਉਹਨੇ ਫੱਟੇ ਤੋਂ ਆਖਿਆ ਜੈਸੇ ਪੈ ਚ ਖਾਈਏ ਤੈਸੇ ਚੂਰੀ ਚਾ, ਕਰਨ ਲੱਗਾ ਜਿਵੇਂ ਖੀਰ ਖਾਧੀ ਉਹ ਚੂਰੀ ਖਾ ਲਾ। ਧਰਮ ਕਰਦਾ ਥੱਲੇ ਉਤਰਿਆ, ਲੋਕਾਂ ਨੇ ਤਾੜੀ ਮਾਰ ਦਿੱਤੇ ਤੇ ਗੁਰਦੇਵ ਕੋਲ ਆਇਆ, ਕਹਿਣ ਲੱਗੇ ਸੁਣਾ ਕੋਈ ਮਰਦਾ ਨਾਲ, ਕੋਈ ਮਰੇ ਨਾ ਮੋਇਆ ਨਾਲੇ। ਉਹ ਵਿਚਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਕੌਡੀ ਬਦਲੇ ਤਿਆਗੇ ਰਤਨ, ਗੁਰੂ ਪਰਮੇਸ਼ਰ ਦੇ ਬਦਲੇ, ਨਾਮ ਦੇ ਬਦਲੇ ਆਪਾਂ ਜਿਹੜੀਆਂ ਦੁਨਿਆਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਇਹਨਾਂ ਨੂੰ ਪਹਿਲ ਦੇਣੇ ਆ, ਨਾਮ ਪਰਮਾਤਮਾ ਨੂੰ ਪ੍ਰੈਫਰੈਂਸ ਨਹੀਂ ਦਿੰਦੇ। ਯਾਦ ਰੱਖੀ,
ਛੋੜ ਜਾਏ ਤਾਹੂ ਕਾ ਯਤਨ,
ਜਿਹੜੀਆਂ ਚੀਜ਼ਾਂ ਨੂੰ ਆਪਾਂ ਛੱਡ ਜਾਣਾ ਨਾ, ਉਹਨਾਂ ਦਾ ਆਪਾਂ ਯਤਨ ਕਰਦੇ ਹਾਂ, ਉਹਨਾਂ ਦਾ ਆਪਾਂ ਉਪਰਾਲਾ ਕਰਦੇ ਹਾਂ।
ਜੋ ਸੰਚੈ ਸੋ ਹੋਸ਼ੀ ਬਾਤ,
ਹੋਸ਼ੀਆਂ ਘੜੀਆਂ ਗੱਲਾਂ ਨੇ, ਹੋਸ਼ੀ ਤੋਂ ਭਾਵ ਹੁੰਦਾ ਘੜੀਆਂ, ਫਲਾਣਾ ਬੜਾ ਹੋਛਾ ਹੈ, ਆਪਣੀ ਪੰਜਾਬੀ ਦਾ ਲਫ਼ਜ਼ ਹੈ ਹੋਛਾ, ਜਿਹਨੂੰ ਅਕਲ ਨਾ ਆਵੇ। ਇਹ ਏਡਾ ਹੋਛਾ ਹੈ, ਜਿਹੜਾ ਨਾਲ ਨਹੀਂ ਜਾਣਾ ਉਹਨਾਂ ਚੀਜ਼ਾਂ ਨੂੰ ਇਹ ਸੰਚੀ ਜਾਂਦਾ, ਇਕੱਠੇ ਕਰੀ ਜਾਂਦਾ ਹੈ।
ਮਾਇਆ ਮੋਹਿਆ ਟੇਡੋ ਜਾਤ,
ਉਹਦੇ ਵਿੱਚ ਜਦੋਂ ਤੁਰਦਾ ਨਾ ਤੇ ਇਹ ਟੇਢਾ ਤੁਰਦਾ, ਪੱਗ ਵੀ ਟੇਢੀ ਕਰਦਾ, ਚਾਲਵੀ ਇਸ ਬਾਹ ਹੈ ਇਹਦਾ। ਮਾਇਆ ਮੋਹ ਦੇ ਵਿੱਚ ਇਹਦੀ ਚਾਲ ਵੀ ਬਦਲ ਗਈ।
ਭਾਗੇ ਤਾਂ ਲਾਜ ਮਾਹੀ,
ਸਤਿਗੁਰੂ ਪਾਤਸ਼ਾਹ ਨੇ ਸਾਡੇ ਬਾਵਜੂਦ ਇਹ ਝਿੜਕਦੇ ਨੇ, ਉਹ ਕਹਿੰਦੇ ਮਾੜੇ ਕਰਮਾਂ ਵਾਲਿਆ ਤੈਨੂੰ ਸ਼ਰਮ ਨਹੀਂ ਆਉਂਦੀ। ਇਸ ਪੰਕਤੀ ਅਰਥ ਇਹ ਨੇ, ਅਭਾਗੇ ਉਹ ਮਾੜਿਆਂ ਕਰਮਾਂ ਵਾਲਿਆ ਤੈ ਲਾਜ ਨਹੀਂ, ਤੈਨੂੰ ਸ਼ਰਮ ਨਹੀਂ ਆਉਂਦੀ।
ਸੁਖ ਸਾਗਰ ਪੂਰਨ ਪਰਮੇਸ਼ਰ,
ਪਰਮਾਤਮਾ ਸੁੱਖਾਂ ਦਾ ਸਾਗਰ ਹੈ।
ਮਾਰਨਾ ਚੇਤੇ ਮਨ ਮਾਹੀ,
ਇਹਨੂੰ ਕਦੇ ਉਹਦਾ ਖਿਆਲ ਹੀ ਨਹੀਂ ਆਇਆ। ਸਾਡੀ ਇਹ ਅਵਸਥਾ ਹੈ, ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਇਹ ਮੇਰਾ ਪੁੱਤ, ਇਹ ਮੇਰੀ ਧੀ, ਇਹ ਮੇਰਾ ਪੋਤਰਾ, ਇਹ ਮੇਰਾ ਦੋਹਤਾ, ਇਹ ਮੇਰਾ ਰੱਬ ਦੂਜਿਆਂ ਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਭਲਿਆ ਜਿਹੜਾ ਹਰੀ ਥਾਂ ਤੇ ਹਰ ਥਾਂ ਤੇ ਵਿਆਪਕ ਤੇ ਉਹਦਾ ਚੇਤਾ ਨਹੀਂ ਆਇਆ ਮਨ ਵਿੱਚ,
ਦੇ
ਕਰਕੇ ਕਿਰਪਾ ਕਰਦੇ ਹਨ।
ਅੰਮ੍ਰਿਤ ਕੌੜਾ ਦੇਖਿਆ ਮੀਠੀ,
ਜਿਹੜਾ ਅੰਮ੍ਰਿਤ ਹੈ ਨਾ ਉਹਨੂੰ ਕੌੜਾ ਲੱਗਦਾ, ਤੇ ਜਿਹੜੇ ਜ਼ਹਿਰ ਨੇ ਸ਼ਰਾਬ ਕੌੜੀ ਹੁੰਦੀ ਉਹਦੇ ਕਹਿੰਦਾ ਤਿੰਨ ਪੈਗ ਤੋਂ ਬਿਨਾਂ ਗੱਲ ਨਹੀਂ ਬਣਦੀ। ਮੈਂ ਪਰਿਕਰਮਾ ਕਰ ਰਿਹਾ ਸਾਂ ਤੇ ਬਿਰਤੀ ਅੱਟੇ ਪਰ ਘੁੰਮਦੀ ਰਹਿੰਦੀ ਹੈ ਨਾ, ਆ ਮੱਥਾ ਟੇਕਣ ਲੱਗਿਆ ਤੇ ਮੇਰੀ ਸੁਦਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਚਲੀ ਗਈ। ਮੈਂ ਕਿਹਾ ਬਾਜਾਂ ਵਾਲਿਆ ਅਸੀਂ ਕਿੱਡੇ ਢੀਠ ਹਾਂ, ਅਸੀਂ 70 ਸਾਲ ਦੇ ਹੋ ਕੇ ਕਹਿੰਦੇ ਵੀ ਅਜੇ ਕੋਈ ਨਹੀਂ ਜੀ 2 ਸਾਲ ਨੂੰ ਛਕਾਂਗੇ। ਅੰਮ੍ਰਿਤ ਇੰਨਾ ਕੰਪਲਸਰੀ ਹੈ, ਬਾਬਾ ਜੋਰਾਵਾਲ ਸਿੰਘ ਤੇ ਬਾਬਾ ਫਤਿਹ ਸਿੰਘ 7 ਤੇ 9 ਸਾਲ ਦੀ ਉਮਰ ਸ਼ਹੀਦ ਹੋਏ। ਤੁਸੀਂ ਦੱਸੋ ਵੀ ਕਲਗੀਧਰ ਪਾਤਸ਼ਾਹ ਨੇ ਉੱਥੇ ਬਾਟਾ ਤਿਆਰ ਕੀਤਾ ਸੀ, ਆਖਿਰਕਾਰ ਪਹਿਲਾਂ ਛਕਿਆ ਹੋਵੇਗਾ ਨਾ। 7 ਸਾਲ ਤੇ 9 ਸਾਲ ਦੀ ਉਮਰ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ, ਨਮਸਕਾਰ ਉਹਨਾਂ ਦੇ, ਗੁਰੂ ਦੇ ਸਾਹਿਬ ਜਾ ਰਹੇ ਲੱਖਾਂ ਮੇਰਾ। ਇੰਨਾ ਕੰਪਲਸਰੀ ਹੈ ਵੀ ਛੋਟੀ ਉਮਰ 'ਚ ਉਹਨਾਂ ਨੂੰ ਅੰਮ੍ਰਿਤ ਛਕਾ ਦਿੱਤਾ, ਤੇ ਆਪਾਂ ਕਹਿ ਨਹੀਂ ਗਏ ਜੀ ਟਾਈਮ ਹੀ ਨਹੀਂ ਆਇਆ। ਹੋ ਸਕਦਾ ਗੁਰਮੁਖੋ ਟਾਈਮ ਆਵੇ ਨਾ, ਸਮੇਂ ਨੂੰ ਸੰਭਾਲਣਾ ਕਰ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਨਾਮ ਰੂਪੀ ਅੰਮ੍ਰਿਤ ਇਹਨੂੰ ਕੌੜਾ ਲੱਗਦਾ ਹੈ, ਦੂਜਿਆਂ ਦੀ ਨਿੰਦਿਆ ਚੁਗਲੀ ਕਰਨੀ ਇਹ ਜਿਹੜਾ ਜ਼ਹਿਰ ਹੈ ਇਹਨੂੰ ਮਿੱਠਾ ਲੱਗਦਾ ਹੈ।
ਸਾਕਤ ਕੀ ਬੇਬੇ ਨੈਣੋ ਹੁੰਡੀ
ਠੀਕ ਛੱਡ ਕੇ ਤੇ ਸਾਕਤ ਨਿੰਦਿਆ ਕਰਨ ਵਾਲੇ ਘਟੀਆ ਲੋਕ ਇਹ ਕਹਿੰਦੇ ਇਹਨਾਂ ਦੀ ਜਿਹੜੀ ਅਵਸਥਾ ਨਾ ਇਹਨਾਂ ਅੱਖਾਂ ਤੇ ਨਾ ਅਸੀਂ ਰੱਖਣਾ ਕੀਤਾ ਵੀ ਕਈਆਂ ਨੂੰ ਅੰਮ੍ਰਿਤ ਕੌੜਾ ਲੱਗਦਾ ਤੇ ਦਿਖਿਆ ਭੈੜੀ ਦਿਖਿਆ ਚੰਗੀ ਲੱਗਦੀ ਹੈ। ਇਹ ਅਸੀਂ ਆਪਣੇ ਨੇਤਰਾਂ ਨਾਲ ਵੇਖਿਆ ਉਹਨਾਂ ਸਾਗਤਾਂ ਦੀ ਹਾਲਤ
ਰੂੜ ਕਪਟ ਅਹੰਕਾਰ ਰਿਜਾਨਾ
ਬੋਲਣਾ ਦੂਜੇ ਨੂੰ ਛੱਡਣਾ ਹੰਕਾਰ ਦੀਆਂ ਗੱਲਾਂ ਕਰਨੀਆਂ ਇਹਨਾਂ ਚ ਰੀਝਿਆ ਹੋਇਆ ਉਲਝਿਆ ਫਸਿਆ ਹੋਇਆ ਹੈ।
ਨਾਮ ਸੁਨਤ ਜਨ ਵਿਸ਼ੂ ਬਸਾਨਾ
ਚੱਲ ਗੁਰਦੇਵ ਕਹਿੰਦੇ ਨਾ ਪਰਮਾਤਮਾ ਦਾ ਨਾਮ ਸੁਣ ਇਹਨੂੰ ਉਹ ਲੱਗਦਾ ਜਿਵੇਂ ਠੂਹੇ ਲੜ ਗਿਆ ਨੂੰ ਵਿਸ਼ੂ ਕਹਿੰਦੇ ਠੂਹੇ ਨੂੰ। ਇਹ ਗੱਲ ਕਹਿਣ ਮਾਤਰ ਨੇ ਗੁਰਮੁਖੋ ਸਾਰੇ ਜਣੇ ਝਾਤੀ ਮਾਰੂ ਬਿਲਕੁਲ ਸੱਚੀ ਹੈ। ਕਿਤੇ ਪੰਜ ਸੱਤ ਜਣੇ ਆ ਆਪਾਂ ਕਹੀਏ ਵੀ ਆਪਾਂ ਸ਼ਾਮ ਦੇ ਟਾਈਮ ਤੇ ਇਕੱਠੇ ਹੋਵਾਂਗੇ ਇਹ ਤਜਰਬਾ ਕਰਕੇ ਦੇਖੋ ਭਾਵੇਂ ਕੋਈ ਵੀ ਕਰ ਲਿਆ ਜੇ ਦਸ ਬੰਦੇ ਇਕੱਠੇ ਕਰ ਲਓ ਤੇ ਆਪਾਂ ਇਹ ਕਹੀਏ ਕਿ ਸੁਖਮਨੀ ਸਾਹਿਬ ਦਾ ਪਾਠ ਕਰਨਾ ਇੱਕ ਅਸ਼ਟਪਦੀ ਤੋਂ ਬਾਅਦ ਤਿੰਨ ਬੰਦੇ ਕਹਿਣਗੇ ਚੰਗਾ ਫਿਰ ਭਾਈ ਸਾਹਿਬ ਜੀ ਸਾਨੂੰ ਕੰਮ ਅਸੀਂ ਸਵੇਰੇ ਜਾਣਾ ਤੁਸੀਂ ਕਰ ਲਓ ਰਲ ਮਿਲ ਕੇ ਤੇ ਜੇ ਆਪਾਂ ਆਖੀਏ ਵੀ ਰਾਤ ਭੰਗੜਾ ਪਾਉਣਾ ਤੇ ਆਪਾਂ ਪੀਵਾਂ ਖਾਵਾਂਗੇ ਇੱਕ ਨਹੀਂ ਜੇ ਜਾਣਾ ਦਸੇ ਤੇ ਦਸੇ ਰਹਿਣਗੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨਾਮ ਸੁਣਤ ਜਨ ਵਿਸ਼ੂ ਨਿਸ਼ਾਨਾ ਪਰਮਾਤਮਾ ਦਾ ਨਾਮ ਸੁਣਨਾ ਤੇ ਇਹਦੀ ਇਹ ਅਵਸਥਾ ਜਿਵੇਂ ਇਹਨੂੰ ਠੂਹਾ ਲੜਦਾ ਹੈ।
ਮਾਇਆ ਕਾਰਨ ਸਭ ਹੀ ਝੂਰ ਹੈ
ਕਿੰਨੀ ਵੀ ਮਿਲ ਜਾਏ ਮਾਇਆ ਦੀ ਪ੍ਰਾਪਤੀ ਵਾਸਤੇ ਝੂਰਦਾ ਰਹਿੰਦਾ ਹੈ। ਮੈਨੂੰ ਇੰਨੇ ਬਣਨੇ ਸਨ ਪਰ ਮੈਨੂੰ ਇੰਨੇ ਬਣੇ ਮੈਨੂੰ ਇੰਨਾ ਘਾਟਾ ਪੈ ਗਿਆ।
ਮਨਮੁਖ ਕਬ ਹੈ ਨਾ ਉਸਤਤ ਕਰੈ
ਮਨ ਦੇ ਮਗਰ ਲੱਗਾ ਹੋਇਆ ਮਨੁੱਖ ਉਸ ਪਰਮਾਤਮਾ ਦੀ ਕਦੇ ਵਡਿਆਈ ਨਹੀਂ ਕਰਦਾ।
ਨਿਰਭਉ ਨਿਰੰਕਾਰ ਦਾਤਾਰ
ਪਰਮਾਤਮਾ ਦਾ ਭੈ ਤੋਂ ਰਹਿਤ ਹੈ ਉਹ ਦਿਸਦਾ ਨਹੀਂ ਰੂਪ ਤੋਂ ਰਹਿਤ ਹੈ ਦਾਤਾਂ ਦੇਣ ਵਾਲਾ ਇੱਕ
ਇਸ ਸਿਉ ਪ੍ਰੀਤ ਨਾ ਕਰੈ ਗਵਾਰ
ਭਾਵ ਸਮਝ ਉਹ ਬਸਮਝਾ ਤੂੰ ਉਸ ਪਰਿਪੂਰਨ ਪਰਮਾਤਮਾ ਪ੍ਰੀਤ ਕਿਉਂ ਨਹੀਂ ਕਰਦਾ।
ਸਭ ਸਾਹ ਸਿਰ ਸਾਚਾ ਸਾਹੂਕਾਰ
ਨੇ ਉਹਨਾਂ ਸਾਰਿਆਂ ਦਾ ਸ਼ਾਹੂਕਾਰ ਉਹ ਗੁਰੂ ਪਰਮੇਸ਼ਰ ਹੈ। ਆਪਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰੇ ਅਵਤਾਰ ਦਿਹਾੜਾ ਆ ਰਿਹਾ ਥਾਂ ਥਾਂ ਤੇ ਆਪਾਂ ਸਮਾਗਮ ਹੁੰਦੇ ਨੇ ਇਸ ਪੰਕਤੀ ਤੋਂ ਮੇਰੇ ਅੰਦਰ ਖਿਆਲ ਆਇਆ ਜੇਲ੍ਹ ਦੇ ਇਲਾਕੇ ਚੋਂ ਗਰੀਬ ਮੇਰੇ ਵਰਗਾ ਬੰਦਾ ਇੱਥੇ ਆਇਆ ਵੀ ਸੁਖ ਦੀ ਸੇਵਾ ਚੱਲਦੀ ਤੇ ਉਸਦੇ ਘੁੰਗੀਆਂ ਵੇਚ ਕੇ ਤੇ ਆਪਣਾ ਗੁਜ਼ਾਰਾ ਕਰਿਆ ਕਰਾਂਗੇ ਅਤੇ ਆ ਜੀ ਇੱਥੋਂ ਦਾ ਜੇਲ੍ਹ ਚੋਂ ਚੱਲ ਕੇ ਆ ਸੋਮਾ ਉਹਦਾ ਨਾਂ ਹੈ ਤੇ ਵਿਚਾਰਾ ਘੁੰਗੀਆਂ ਵੇਚਦਾ। ਉਹ ਰਾਮਦਾਸ ਪਾਤਸ਼ਾਹ ਆਉਂਦੇ ਤੇ ਕਹਿੰਦੇ ਸੋਮਿਆਂ ਕਿੰਨੇ ਵੱਟੇ ਕਹਿਣ ਲੱਗਾ ਜੀ ਦੋ ਪੈਸੇ ਵੱਟੇ ਨੇ ਹਜੋ ਕਹਿੰਦੇ ਸਾਨੂੰ ਦੇ ਦੇ ਉਹਨੇ ਦੇ ਦਿੱਤੇ। ਅਗਲੇ ਦਿਹਾੜੇ ਆਏ ਤੇ ਕਹਿਣ ਲੱਗੇ ਸੋਮਿਆਂ ਅੱਜ ਕਿੰਨੇ ਕਹਿਣ ਲੱਗਾ ਮਹਾਰਾਜ ਤੂੰ ਤਾਂ ਬਰਕਤਾਂ ਦਾ ਦਾਤਾ ਅੱਜ ਮੈਂ ਆਇਆ ਵੀ ਲੇਟ ਤੇ ਅੱਜ ਪੰਜ ਪੈਸੇ ਹਜੋਰ ਕਹਿੰਦੇ ਫਿਰ ਕਿਵੇਂ ਕਹਿਣ ਲੱਗਾ ਜੀ ਲਓ ਸੇਵਾ ਚ ਦੇ ਦਿੱਤੇ। ਤੀਜੇ ਦਿਨ ਪਾਤਸ਼ਾਹ ਆਏ ਤੇ ਸੋਮੇ ਨੇ ਮਨ ਚ ਵਿਚਾਰ ਕੀਤੀ ਉਹ ਮੰਨਿਆ ਤੂੰ ਮੰਗਤਾ ਇਹ ਦਾਤਾ ਤੇ ਇਹ ਤੈਨੂੰ ਕਵੇ ਵੀ ਕਿੰਨੇ ਵੱਟੇ ਤੇ ਮੈਂ ਦਿਆਂ ਇਹ ਮੈਨੂੰ ਫੱਬਦਾ ਨੀ। ਉਹਨੇ ਪਹਿਲਾਂ ਆਪਣੀ ਮੁੱਥ ਵੀ ਜਿੰਨੇ ਉਹਨੇ ਵੱਟੇ ਸਨ ਕਹਿਣ ਲੱਗਾ ਪਾਤਸ਼ਾਹ ਗਰੀਬ ਦੀ ਭੇਟਾ ਪ੍ਰਵਾਨ ਕਰੋ ਜਦੋਂ ਦੇਣ ਲੱਗਾ ਨਾ ਤੇ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਮੇਰੇ ਮਾਲਕ ਨੇ ਉਹਦੇ ਦੋਵੇਂ ਹੱਥ ਘੁੱਟ ਕੇ ਆਪਣੇ ਹੱਥਾਂ 'ਚ ਲੈ ਲੈ ਤੇ ਕਹਿਣ ਲੱਗਿਆ ਸੋਮਿਆਂ ਅੱਜ ਗੁਰੂ ਲੈਣ ਲਈ ਨਹੀਂ ਆਇਆ ਦੇਣ ਲਈ ਆਇਆ ਤੂੰ ਸੋਮਾ ਸ਼ਾਹ ਹੋ ਗਏ ਹੋ। ਹਰਿਆਣੇ 'ਚ ਗੁਰਮੁਖ ਉਹਦੀ ਇਲਾਜ ਅੱਜ ਵੀ ਸ਼ਾਹੂਕਾਰਾ ਕਰਦਾ ਏ ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ 'ਤੇ ਆ ਕੇ ਨਿਮਾਣੇ ਹੋ ਕੇ ਬੇਨਤੀਆਂ ਕੀਤੀਆਂ। ਉਹ ਪੰਕਤੀ ਬੜੀ ਢੁਕਵੀਂ ਮੈਂ ਤਹਿਤ ਬੇਨਤੀ ਕੀਤੀ ਹਜ਼ੂਰ ਕਹਿੰਦੇ ਨੇ ਜਿਹੜਾ ਉਹ ਪਰਮਾਤਮਾ ਨਾ ਉਹ ਸ਼ਾਹੂਕਾਰਾਂ ਦਾ ਸ਼ਾਹੂਕਾਰ ਹੈ ਜਿਹੜੇ ਸ਼ਾਹੂਕਾਰ ਨੇ ਉਹ ਵੀ ਉਹਦੇ ਕੋਲੋਂ ਮੰਗਦੇ ਹਨ।
ਵੇ ਮੋਹਤਾਜ ਪੂਰਾ ਪਾਤਸ਼ਾਹ
ਕਿਸੇ ਦੀ ਮਸ਼ੰਦਗੀ ਨੇ ਕਿਸੇ ਦੀ ਅਧੀਨਗੀ ਨੇ ਤੇ ਹਰ ਇੱਕ ਨੂੰ ਪਦ ਦਿੰਦਾ ਜਿਹੜਾ ਉਹਦੇ ਕੋਲ ਆ ਗਿਆ ਨਾ ਉਹਨੂੰ ਪਦ ਦੇਣ ਦਾ ਲਵਾਟਦਾ ਹੈ।
ਮੋਹ ਮਗਨ ਲਪਟੇ ਬ੍ਰਹਮ ਗਿਰ ਹੈ
ਪਰ ਜਿਹੜਾ ਮਨੁੱਖਾ ਨਾ ਕਹਿੰਦੇ ਲੋਭ ਦੇ ਵਿੱਚ ਚੰਬੜਿਆ ਹੋਇਆ ਲਾਸਟ ਵਿੱਚ ਔਰ ਇਸੇ ਪ੍ਰਕਾਸ਼ ਕਈ ਤਰ੍ਹਾਂ ਦੇ ਭਰਮ ਪਏ ਨੇ ਘਰ ਦੀ ਪਕੜ ਹੈ ਭਾਈ ਸਾਹਿਬ ਖਲੋਜੋ ਕਹਿਣ ਲੱਗਾ ਜੀ ਘਰ ਕੋ ਆਇਆ ਨਾ ਮੈਂ ਜਲਦੀ ਜਾਣਾ ਹੈ। ਇਸ ਪ੍ਰਕਾਰ ਘਰ ਦੇ ਮੋਹ ਦੇ ਵਿੱਚ, ਭਰਮ ਦੇ ਵਿੱਚ, ਮਾਇਆ ਦੇ ਮੋਹ ਵਿੱਚ ਇੱਕ ਜਵਟਿਆ ਹੋਇਆ, ਚੰਬੜਿਆ ਹੋਇਆ ਹੈ।
ਨਾਨਕ ਤਰੀਐ ਤੇਰੀ ਮਿਹਰ।
ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਕੀ ਕਰੀਏ? ਹਜ਼ੂਰ ਕਹਿੰਦੇ ਗੁਰਮੁਖਾ ਹੱਥ ਜੋੜ ਕੇ ਬੇਨਤੀ ਕਰ, ਪਾਤਸ਼ਾਹ ਤੇਰੀ ਮਿਹਰ, ਤੂੰ ਮਿਹਰ ਕਰ, ਹਜ਼ੂਰ ਸਾਡੇ ਤੇ ਵੀ ਕਿਰਪਾ ਕਰਨ, ਕਿਤੇ ਸਾਡੀ ਅਵਸਥਾ ਬਣ ਜਾਏ। ਇਹ ਗੁਰੂ ਕੇ ਚਰਨਾਂ ਚ ਅਰਦਾਸ ਬੇਨਤੀ ਹੈ, ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰ, ਅਸੀਂ ਤੇਰੇ ਦਰ ਦੇ ਮੰਗਦੇ ਹਾਂ, ਜਿਵੇਂ ਸੋਨੇ ਤੇ ਕਿਰਪਾ ਕੀਤੀ ਸੀ ਉਹ ਸਾਡੇ ਤੇ ਵੀ ਕਰ, ਪਰ ਨਾਲ ਬੇਨਤੀ ਕਰਾਂ ਵੀ ਮੇਰੀ ਨੋਟਾਂ ਦੀ ਮਿਹਰ ਨਹੀਂ ਅੰਗਦੇ, ਇੱਥੇ ਤੇ ਉੱਥੇ ਸਾਡੀ ਪੱਤ ਰੱਖੀ, ਕਿਉਂਕਿ ਅਸੀਂ ਪੜ੍ਹਦੇ ਇੱਥੇ ਉੱਥੇ ਰਖਵਾਲਾ। ਪ੍ਰਭ ਸਤਿਗੁਰ ਦੀਨ ਦਿਆਲਾ ਮੇਰੇ ਪਾਤਸ਼ਾਹ ਇੱਥੇ ਵੀ ਬਾਂਹ ਫੜੀ ਰੱਖੀ ਤੇ ਪਰੋਗ ਵਿੱਚ ਵੀ ਆਪਣੇ ਚਰਨਾਂ 'ਚ ਥਾਂ ਦੇ। ਇਹ ਸਮੁੱਚੀ ਸੰਗਤ ਵੱਲੋਂ ਤੇਰੇ ਚਰਨਾਂ 'ਚ ਬੇਨਤੀ ਹੈ। ਸਤਿਗੁਰ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਸਭ ਸਾਹ ਸਿਰ ਸਾਚਾ ਸਾਹ ਮਹਿਮਤਾਜ ਪੂਰਾ ਪਾਤ ਸਾਹ ਮੋਹ ਮਗਨ ਲਪਟੇ ਪ੍ਰਮ ਗੁਰਹ ਨਾਨਕ ਤਰੀਐ ਤੇਰੀ ਮਿਹਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।